एक दर्श अघावे दे दर्श कैसे बदे सने प्रीत बिना 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 कैसे बदे प्रीत बिना कैसे बदे सने जब लग रस तब लग नहीं ने जब लग रस तब लग नहीं ने बदे सने बदे सने प्रीत बिना कैसे बदे सने प्रीत बिना कैसे बदे सने बिन सत सती होए कैसे नार बिन सत सती होए कैसे नार पंडित देखो पंडित देखो हृदय विचार जब लग रस तब लग नहीं ने जब लग रस तब लग नहीं ने बदे सने बदे सने प्रीत बिना कैसे बदे सने प्रीत बिना कैसे बदे सने सहन सत करे जी अपने साहन सत करे जी अपने सो रमैये को मिले न सुपने सो रमैये को मिले न सुपने तन मन तन गृह सौंप शरीर तन मन तन गृह सौंप शरीर सोई सुहागन कहे कबीर सोई सुहागन कहे कबीर जब लग रस तब लग नहीं मेरे जब लग रस तब लग नहीं ने बदैसने प्रीत बिना कैसे बदैसने प्रीत बिना कैसे बदैसने जब लग रस तब लग नहीं ने जब लग रस तब लग नहीं ने बदैसने बदैसने प्रीत बिना कैसे बदैसने जी प्रीत बिना कैसे बदैसने कैसे बदैसने कैसे बदैसने
ਫਤਿਹ ਨਾਲ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਿੰਨੇ ਵੀ ਸਰੀਰ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਪਹੁੰਚੇ ਹੋ ਭਾਵੇਂ ਕਿ ਬਹੁਤ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਲਾਈਵ ਇੰਟਰਨੈਟ ਦੇ ਮਾਧਿਅਮ ਰਾਹੀਂ ਲਾਹਾ ਪ੍ਰਾਪਤ ਕਰਦੇ ਸੋ ਆਓ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਉਹਨਾਂ ਸਮਾਪਾਂ ਜੋ ਕਿ ਭਾਈ ਚਰਨਜੀਤ ਸਿੰਘ ਜੀ ਨੇ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦ ਨੂੰ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ ਸੀ ਇਹਦੀ ਵਿਚਾਰ ਕਰਦੇ ਆ ਰਹਾਉ ਦੀਆਂ ਪੰਕਤੀਆਂ ਨੇ ਪ੍ਰੀਤ ਬਿਨਾ ਕੈਸੇ ਵਧੈ ਸਨੇਹ ਜਬ ਲੱਗ ਰਸ ਤਬ ਲੱਗ ਨਹੀਂ ਨੇ ਸਭ ਤੋਂ ਪਹਿਲੀ ਗੱਲ ਇਹ ਜ਼ਰੂਰੀ ਸਮਝਣੀ ਹੈ ਪਿਆਰ ਪ੍ਰੀਤ ਕਿਹਨੂੰ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਪੜਿਆ ਜਾਂਦਾ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਚੇ ਦੋ ਚੀਜ਼ਾਂ ਹੁੰਦੀਆਂ ਇੱਕ ਅਸਲ ਪਿਆਰ ਇੱਕ ਨਕਲੀ ਪਿਆਰ ਨਕਲੀ ਪਿਆਰ ਲਈ ਮੈਂ ਸਿੱਧਾ ਜਿਹਾ ਸ਼ਬਦ ਵਰਤਾਂ ਸਾਡੀ ਪੰਜਾਬੀ ਦਾ ਪੰਜਾਬੀ ਬੋਲੀ ਵੀ ਸਿੱਧਾ ਸ਼ਬਦ ਵਰਤਿਆ ਜਾਂਦਾ ਹੈ ਚਾਪਲੂਸੀ ਇੱਕ ਚਾਪਲੂਸੀ ਹੈ ਇੱਕ ਪਿਆਰ ਹਾਲਾਂਕਿ ਲੱਗਦਾ ਇਹ ਹੈ ਵੀ ਸ਼ਾਇਦ ਇਹ ਪਿਆਰ ਹੈ ਪਰ ਚੇਤਾ ਰੱਖਿਓ ਪਿਆਰ ਹਮੇਸ਼ਾ ਪਿਆਰ ਦੇ ਵਿੱਚ ਜਿਵੇਂ ਕਿੰਨੀ ਵਾਰੀ ਗੱਲ ਕੀਤੀ ਹੈ ਪਿਆਰ ਦੇ ਵਿੱਚ ਹਮੇਸ਼ਾ ਦੇਣਾ ਹੁੰਦਾ ਪਿਆਰ ਦੇ ਵਿੱਚ ਹਮੇਸ਼ਾ ਕੁਰਬਾਨ ਕਰਨ ਦੀ ਗੱਲ ਹੈ, ਪਿਆਰ ਦੇ ਵਿੱਚ ਹਮੇਸ਼ਾ ਲਟਾਉਣ ਦੀ ਗੱਲ ਹੈ। ਪਿਛਲੇ ਦਿਨ ਹੀ ਅਜੇ ਲੰਘ ਕੇ ਗਏ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੱਚਿਆਂ ਦੇ ਸ਼ਹੀਦੀ ਦਿਹਾੜੇ। ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਉਹਨਾਂ ਦਾ ਸਿੱਖੀ ਨਾਲ ਪਿਆਰ, ਹਾਲਾਂਕਿ ਲਾਲਚ ਬਹੁਤ ਦਿੱਤੇ ਗਏ, ਡਰਾਬੇ ਬਹੁਤ ਦਿੱਤੇ ਗਏ, ਪਰ ਉਹ ਆਪਣੇ ਸਟੈਂਡ ਤੇ ਖੜੇ ਰਹੇ। ਉਹ ਕਹਿੰਦੇ ਸਾਡਾ ਸਿੱਖੀ ਨਾਲ ਪਿਆਰ ਹੈ। ਸਿੱਖੀ ਕਿਹੜੀ? ਸਿੱਖੀ ਸਿੱਖਿਆ, ਗੁਰ ਵਿਚਾਰ, ਸਾਡਾ ਗਿਆਨ ਨਾਲ ਪਿਆਰ ਹੈ, ਸਾਡਾ ਸਮਝ ਦੀਆਂ ਗੱਲਾਂ ਨਾਲ ਪਿਆਰ ਹੈ। ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਵੀ ਪ੍ਰੀਤ ਬਿਨਾ ਕੈਸੇ ਵਧੈ ਸਨੇਹ। ਆਪਸ ਵਿੱਚ ਨੇੜਤਾ ਜਿਹੜੀ ਹੈ ਉਹ ਪਿਆਰ ਬਿਨਾ ਨਹੀਂ ਬਣ ਸਕਦੀ। ਬਹੁਤ ਬੰਦੇ ਨੇੜੇ ਆਉਂਦੇ ਆ ਆਪਣੇ ਸਵਾਰਥ ਕਰਕੇ, ਕਿੱਦਾਂ ਰੱਖੇ, ਤੇ ਬਹੁਤ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਨੇੜੇ ਆਉਂਦੇ ਆ ਪਿਆਰ ਕਰਕੇ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਪੜਿਆ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਹੈ ਫਰੀਦਾ ਜਾਨ ਲੱਭ ਤਾਂ ਨੇਕ ਕਿਹਾ, ਲੱਭ ਤਾਂ ਕੂੜਾ ਨਹੀਂ। ਕਹਿੰਦੇ ਜੇ ਲਾਲਚ ਹੈ, ਜੇ ਸਵਾਰਥ ਹੈ ਤੇ ਪਿਆਰ ਕਾਹਦਾ, ਤੇ ਜੇ ਪਿਆਰ ਹੈ ਫਿਰ ਲਾਲਚ, ਫਿਰ ਸਵਾਰਥ ਕਾਹਦਾ। ਜਿਵੇਂ ਪੰਕਤੀ ਪੜ੍ਹਦੇ ਹੁੰਦੇ ਆ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ। ਆਮ ਸਾਡੇ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਵਰਤਿਆ ਜਾਂਦਾ ਵੀ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਪੈ ਸਕਦੀਆਂ, ਤੇ ਬਾਬਾ ਫਰੀਦ ਸਾਹਿਬ ਜੀ ਉਸ ਹਿਸਾਬ ਨਾਲ ਗੱਲ ਕਰ ਰਹੇ ਆ। ਕਹਿੰਦੇ ਇੱਕ ਲੱਭ ਹੈ, ਇੱਕ ਨੇ ਹੈ, ਇਹ ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ। ਜੇ ਬੰਦੇ ਦਾ ਸਵਾਰਥ ਹੈ, ਕੋਈ ਸਵਾਰਥ ਲੈ ਕੇ ਬੈਠਾ ਤੇ ਪਿਆਰ ਨਹੀਂ ਹੋ ਸਕਦਾ, ਤੇ ਜੇ ਬੰਦਾ ਕਹਿੰਦਾ ਵੀ ਮੈਂ ਪਿਆਰ ਕਰਦਾ ਫਿਰ ਉਹਦੇ ਵਿੱਚ ਸਵਾਰਥ ਨਹੀਂ ਹੋ ਸਕਦਾ। ਪ੍ਰੀਤ ਸਿੰਘ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਪਿਆਰ ਵਿੱਚ ਸਵਾਰਥ ਹੁੰਦਾ ਹੈ, ਜਿਨ੍ਹਾਂ ਦੇ ਪਿਆਰ ਵਿੱਚ ਲੱਭ ਹੁੰਦਾ, ਇਹ ਤੇ ਕਹਿੰਦੇ ਉਹ ਹਾਲ ਹੋ ਗਿਆ ਇੱਕ ਬੰਦਾ ਬਰਸਾਤ ਦੇ ਮੌਸਮ ਵਿੱਚ ਬਰਸਾਤ ਤੋਂ ਬਚਣ ਵਾਸਤੇ ਇੱਕ ਛੱਪਰੀ ਦਾ ਸਹਾਰਾ ਲੈਂਦਾ, ਛੱਪਰੀ ਦਾ ਲੈਂਦਾ ਸਹਾਰਾ, ਪਰ ਕਹਿੰਦੇ ਛੱਪਰੀ ਉਹ ਚੋ ਰਹੀ ਹੈ। ਹੁਣ ਤੁਸੀਂ ਸਿਆਣੇ ਹੋ ਵੀ ਜਿਹੜੀ ਛੱਪਰੀ ਚੁੰਦੀ ਹੋਵੇ ਤੇ ਬੰਦਾ ਬਾਰਿਸ਼ ਤੋਂ ਬਚਣ ਵਾਸਤੇ ਵੀ ਮੈਂ ਗਿੱਲਾ ਨਾ ਹੋ ਜਾਵਾਂ, ਮੇਰੇ ਕੱਪੜੇ ਨਾ ਗਿੱਲੇ ਹੋ ਜਾਣ, ਤੇ ਛੱਪਰੀ ਦਾ ਸਹਾਰਾ ਲਵੇ। ਹੁਣ ਬਾਰਿਸ਼ ਤੋਂ ਬਚਣ ਵਾਸਤੇ, ਕੱਪੜੇ ਬਚਾਉਣ ਵਾਸਤੇ ਬੰਦੇ ਨੇ ਛੱਪਰੀ ਦਾ ਸਹਾਰਾ ਲਿਆ, ਪਰ ਛੱਪਰੀ ਚੋ ਰਹੀ ਸੀ, ਗਿੱਲਾ ਤੇ ਫਿਰ ਵੀ ਹੋ ਗਿਆ। ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਆ ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਚੇਤਾ ਰੱਖਿਓ। ਕਹਿੰਦੇ ਜੇ ਜੇ ਲਾਲਚ ਹੈ, ਜੇ ਸਵਾਰਥ ਹੈ, ਫਿਰ ਪਿਆਰ ਨਹੀਂ ਹੋ ਸਕਦਾ, ਉਹ ਝੂਠਾ ਪਿਆਰ ਹੋ ਸਕਦਾ, ਕੂੜਾ ਨਹੀਂ ਹੋ ਸਕਦਾ, ਚਾਪਲੂਸੀ ਹੋ ਸਕਦੀ। ਹੁਣ ਜਿੱਥੇ ਅਸੀਂ ਰੱਬ ਦੀ ਗੱਲ ਕਰਦੇ ਹਾਂ ਵੀ ਰੱਬ ਨੂੰ ਪਿਆਰ ਕਰੋ, ਪਰਮਾਤਮਾ ਨੂੰ ਪਿਆਰ ਕਰੋ, ਤੇ ਆਪਣੇ ਤੇ ਇਹ ਕੰਸੈਪਟ ਬਿਲਕੁਲ ਕਲੀਅਰ ਹੋਇਆ ਹੋਇਆ, ਜਿਹੜੇ ਪੱਕੇ ਸੁਣਦੇ ਵੀ ਸਾਡਾ ਰੱਬ ਤੇ ਜਰਦੇ ਜਰਦੇ ਵਿੱਚ ਮੌਜੂਦ ਹੈ, ਅਸੀਂ ਉਸੇ ਦਾ ਪਾਰਟ ਹਾਂ, ਅਸੀਂ ਉਸੇ ਦਾ ਹਿੱਸਾ ਹਾਂ। ਹੁਣ ਜਦੋਂ ਅਸੀਂ ਉਹਨੂੰ ਪਿਆਰ ਕਰਾਂਗੇ, ਉਹ ਤੇ ਸਾਰਿਆਂ ਨੂੰ ਪਿਆਰ ਕਰ ਰਿਹਾ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੈ? ਮਾਂ ਕੀ ਰਗਤ, ਪਿਤਾ ਬਿੰਦ ਧਾਰਾ। ਮੂਲ ਕਿੱਥੋਂ ਹੈ ਤੇ ਕੀ ਬਣ ਗਿਆ, ਦਿਸ ਕੀ ਰਿਹਾ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਫਿਰ ਅੱਗੇ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰ। ਸਰੀਰ ਦੀ ਘਾੜਤ ਕੁਦਰਤ ਦੇ ਨਿਯਮਾਂ ਵਿੱਚ, ਮਾਂ ਦੇ ਪੇਟ ਵਿੱਚ ਆਪਣੇ ਆਪ ਆਟੋਮੈਟਿਕਲੀ ਕਿੰਨੀ ਸੋਹਣੀ ਘੜੀ ਜਾਂਦੀ ਹੈ। ਜਿਹੜੇ ਬੱਚੇ ਅਪਾਹਜ ਪੈਦਾ ਹੁੰਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਆਪਣੀ ਗਲਤੀ ਹੁੰਦੀ ਹੈ, ਸਾਡਾ ਆਪਣਾ ਕਸੂਰ ਹੁੰਦਾ, ਕਿਤੇ ਡਾਕਟਰ ਤੋਂ ਉਦਾਂ ਦੀ ਦਵਾਈ ਦਿੱਤੀ ਜਾਂਦੀ ਹੈ, ਕਿਤੇ ਮਾਂ ਡਿੱਗ ਪੈਂਦੀ ਹੈ, ਕਿਤੇ ਸੱਟ ਲੱਗ ਜਾਂਦੀ ਹੈ, ਉਹ ਕਸੂਰ ਸਾਡਾ ਆਪਣਾ ਹੁੰਦਾ, ਰੱਬ ਦਾ ਕੋਈ ਕਸੂਰ ਨਹੀਂ, ਕੁਦਰਤ ਦਾ ਕੋਈ ਕਸੂਰ ਨਹੀਂ, ਉਹ ਨਿਯਮ ਸਾਰਿਆਂ ਲਈ ਇੱਕੋ ਜਿਹਾ ਬਣਿਆ ਹੋਇਆ। ਮਰਦ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਰ। ਹੁਣ ਰੱਬ ਜਿਹੜਾ ਅਸਲ ਰੱਬ ਹੈ, ਜਿਹੜਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਪਰ ਅਸਲ ਡਿੱਠੋ ਜਾਓ, ਉਹ ਤੇ ਕਦੇ ਵੀ ਵਿਤਕਰਾ ਨਹੀਂ ਕਰਦਾ। ਉਹ ਤੇ ਜੇ ਮਾਫ ਕਰਿਓ ਸਮਾਜ ਦੇ ਬਣਾਏ ਹੋਏ ਮਜ਼ਹਬ ਨੇ, ਇਹ ਰੱਬ ਦਿਆਂ ਬੰਦਿਆਂ ਤੇ ਆਪੋ ਆਪਣੀਆਂ ਨਿਸ਼ਾਨੀਆਂ ਲਾਈਆਂ ਗਈਆਂ, ਆਪੋ ਆਪਣੀਆਂ ਮੋਹਰਾਂ ਲਾਈਆਂ ਗਈਆਂ, ਆਪੋ ਆਪਣੇ ਥੱਪੇ ਲਾਏ ਹੋਏ। ਕਿਉਂਕਿ ਕਬੀਰ ਸਾਹਿਬ ਮਹਾਰਾਜ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਹੈ ਤੇ ਸਾਰੀ ਅਸੀਂ ਇੱਕ ਕੁਦਰਤ ਦੇ ਬੰਦੇ, ਪਰ ਪ੍ਰੋਬਲਮ ਇਹ ਹੈ ਵੀ ਕੁਦਰਤ ਦਿਆਂ ਬੰਦਿਆਂ ਤੇ ਆਪੋ ਆਪਣੀਆਂ ਨਿਸ਼ਾਨੀਆਂ ਲਾਈਆਂ ਗਈਆਂ। ਹੁਣ ਜਿੰਨਿਆਂ ਤੇ ਵੀ ਨਿਸ਼ਾਨੀਆਂ ਲੱਗੀਆਂ ਹੋਈਆਂ, ਜੇ ਕਿਸੇ ਹਿੰਦੂ ਮਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਤੇ ਉਹਦੇ ਲਈ ਵੀ ਨਿਯਮ ਉਵੇਂ ਕੰਮ ਕਰਦਾ, ਜੇ ਕਿਸੇ ਇਸਲਾਮ ਮਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਤੇ ਉਹਦੇ ਲਈ ਵੀ ਨਿਯਮ ਉਵੇਂ ਕੰਮ ਕਰਦਾ, ਰੱਬ ਦੀ ਦਇਆ ਉਹਦੇ ਲਈ ਵੀ ਉਨੀ। ਜੇ ਕਿਸੇ ਸਿੱਖ ਮਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਤੇ ਉਹਦੇ ਲਈ ਵੀ ਰੱਬ ਦੀ ਦਇਆ ਕੁਦਰਤ ਦਾ ਨਿਯਮ ਉਵੇਂ ਕੰਮ ਕਰ ਰਿਹਾ, ਜੇ ਕਿਸੇ ਜੈਨੀ ਮਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਤੇ ਉਹਦੇ ਲਈ ਵੀ ਉਹ ਨਿਯਮ ਉਵੇਂ ਕੰਮ ਕਰਦਾ। ਬਾਰ ਵਿਵਸਥਾ ਤੁਝੇ ਪਿਆਰ ਹੈ ਦੂਧ, ਪਰ ਜੋਬਨ ਭੋਜਨ ਸੁਖ ਸੂਰ। ਬਿਰਧ ਭਇਆ ਉੱਪਰ ਸਾਖ ਸ਼ੈਨ, ਮੁਖ ਅਪਿਆਓ ਬੈਠ ਕੋ। ਜਿਵੇਂ ਕਿੰਨੀ ਵਾਰੀ ਭਾਈ ਸਾਹਿਬ ਵੀ ਗੱਲ ਕਰਦੇ ਹੁੰਦੇ ਹੈ, ਅਸੀਂ ਇੱਕ ਦਾਣਾ ਬੀਜਦੇ ਹਾਂ, ਇੱਕ ਦਾਣਾ, ਤੇ ਕੁਦਰਤ ਅੱਗੋਂ ਸਾਡੀ ਝੋਲੀ ਵਿੱਚ ਕਿੰਨੇ ਦਾਣੇ ਪਾਉਂਦੀ ਹੈ, ਅਸੀਂ ਗਿਣੇ ਨਹੀਂ ਹੁੰਦੇ ਇੱਕ ਬੱਲੀ ਤੇ ਕਿੰਨੇ ਦਾਣੇ ਹੁੰਦੇ ਹੈ। ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਟ ਹੈ। ਤਾਂ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਆ ਪ੍ਰੀਤ ਬਿਨਾਂ ਕੈਸੇ ਵਧੇ ਸੁਨੇਹੇ। ਅੰਦਰ ਪ੍ਰੀਤ ਹੋਣੀ ਜ਼ਰੂਰੀ ਹੈ, ਅੰਦਰ ਸ਼ੌਕ ਹੋਣਾ ਜ਼ਰੂਰੀ ਹੈ, ਅੰਦਰ ਤੜਫ ਹੋਣੀ ਜ਼ਰੂਰੀ ਹੈ, ਅੰਦਰ ਖਿੱਚ ਹੋਣੀ ਬਹੁਤ ਜ਼ਰੂਰੀ ਹੈ, ਨਹੀਂ ਤੇ ਜਬ ਲੱਗ ਰਸ ਤਬ ਲੱਗ ਨਹੀਂ ਨਹੀਂ।
ਤਨ ਮਨ ਤਨ ਗ੍ਰਹਿ ਸੌਂਪ ਸਰੀਰ, ਤਨ ਮਨ ਤਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਨ ਕਹੇ ਕਬੀਰ, ਸੋਈ ਸੁਹਾਗਨ ਕਹੇ ਕਬੀਰ, ਜਬ ਲਗ ਰਸ ਤਬ ਲਗ ਨਹੀਂ ਨੇ, ਜਬ ਲਗ ਰਸ ਤਬ ਲਗ ਨਹੀਂ ਨੇ, ਜਬ ਲਗ ਰਸ ਤਬ ਲਗ ਨਹੀਂ ਨੇ, ਜਬ ਲਗ ਰਸ ਤਬ ਲਗ ਨਹੀਂ ਨੇ। ਬਦੈ ਸੁਨੇਹ ਪ੍ਰੀਤ ਬਿਨਾ ਕੈਸੇ ਬਦੈ ਸੁਨੇਹ, ਪ੍ਰੀਤ ਬਿਨਾ ਕੈਸੇ ਬਦੈ ਸੁਨੇਹ, ਕੈਸੇ ਬਦੈ ਸੁਨੇਹ, ਕੈਸੇ ਬਦੈ ਸੁਨੇਹ।
ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ। ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਥੋੜਾ ਥੋੜਾ ਅੱਗੇ ਹੋ ਜਾਓ, ਜਿਹੜੇ ਵੀਰ ਪਿੱਛੇ ਬੈਠੇ ਆ ਦੀਵਾਨ ਸੁਣਨ ਜਿਹੜੇ ਆਏ ਆ ਉਹ ਉੱਠ ਕੇ ਅੱਗੇ ਆ ਜਾਓ, ਬੀਬੀਆਂ ਸਾਰੀਆਂ ਵੀਰਾਂ ਵਾਲੇ ਪਾਸੇ ਪਿੱਛੇ ਜਾ ਕੇ ਸਜ ਜਾਓ। ਆਓ ਹੁਣ ਰਹਿੰਦਾ ਸਮਾਂ ਆਪਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you. ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਔਰ ਰਲ ਕੇ ਪਹਿਲੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ। ਕੋਈ ਰਸਨਾ ਬਾਂਝੀ ਨਾ ਰਹੇ,
ਐਸਾ ਦਾਰੂ ਖਾਹੇ ਸਵਾਰ, ਐਸਾ ਦਾਰੂ ਗਵਾਰ, ਐਸਾ ਦਾਰੂ ਖਾਹੇ ਗਵਾਰ, ਐਸਾ ਦਾਰੂ ਖਾਹੇ ਗਵਾਰ, ਸਾਦਾ
Rock!
ਨਾ ਹੋਵੇ ਜਾ ਉੱਥੇ ਦੇਹ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਜਿਨ ਕੋ ਲਿਖਿਆ ਇਹੋ
ਜਿਸ ਖਾਤੇ ਤੇਰੇ ਜਾਹੇ ਵਿਕਾਰ ਜਿਸ ਖਾਤੇ ਤੇਰੇ ਜਾਹੇ ਵਿਕਾਰ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੂਰਖ ਮਨ ਮਤ ਧਾਰ ਲੈ ਗੁਰਾਂ ਦੀ 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 ਮੂਰਖ ਮਨਾਮਤ ਧਾਰ ਲੈ ਗੁਰਾਂ ਦੀ ਮੂਰਖ ਮਨਾਮਤ ਧਾਰ ਲੈ ਗੁਰਾਂ ਦੀ
ਮੂਰਖ ਮਨਾਮਤ ਧਾਰ ਲੈ ਗੁਰਾਂ ਦੀ ਮੂਰਖ ਮਨਾਮਤ
ਪੜੋ ਸਾਰੇ
ਗੁਰਾਂ ਦੀ
ਓ ਮੂਰਖ ਮਨਾਮਤ ਮਤ ਧਾਰ ਲੈ ਗੁਰਾਂ ਦੀ ਧਾਰ ਲੈ ਗੁਰਾਂ ਦੀ ਧਾਰ ਲੈ ਗੁਰਾਂ ਦੀ ਮਤ ਧਾਰ ਲੈ ਗੁਰਾਂ ਦੀ
ਧਾਰ ਲੈ ਗੁਰਾਂ ਦੀ
ਮਤ ਧਾਰ ਲੈ ਗੁਰਾਂ ਦੀ
ਧਾਰ ਲੈ ਗੁਰਾਂ ਦੀ ਮਤ ਧਾਰ ਲੈ ਗੁਰਾਂ
ਓ ਜੀ ਧਾਰ ਲੈ ਮਤ ਧਾਰ ਲੈ
ਧਾਰ ਲੈ ਗੁਰਾਂ ਦੀ ਮਤ ਧਾਰ ਲੈ ਗੁਰਾਂ ਦੀ
ਮਤ ਧਾਰ ਲੈ ਗੁਰਾਂ ਦੀ ਧਾਰ ਲੈ ਧਾਰ ਲੈ ਗੁਰਾਂ ਦੀ ਮਤ ਧਾਰ ਲੈ
ਧਾਰ ਲੈ ਗੁਰਾਂ ਦੀ ਮਤ ਧਾਰ ਲੈ
ਫੜ ਲੋ ਓਏ ਧਾਰ ਲੈ ਗੁਰਾਂ ਦੀ ਮਤ ਧਾਰ ਲੈ
ਮਤ ਧਾਰ ਲੈ ਗੁਰਾਂ
ਓਏ ਮੂਰਖ ਮਨਾ ਮੂਰਖ ਮਨਾ ਮਤ ਧਾਰ ਲੈ ਧਾਰ ਲੈ ਗੁਰਾਂ ਦੀ
ਧਾਰ
ਲੈ ਪੜ ਲੋ ਬਈ ਪੜ ਲੋ
ਧਾਰ ਲੈ ਗੁਰਾਂ ਦੀ
ਮੂਰਖ ਮਨਾ ਮਤ ਧਾਰ ਲੈ ਗੁਰਾਂ ਦੀ ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ ਮਤ ਲੈ ਲੈ ਗੁਰਾਂ ਦੀ ਜ਼ਿੰਦਗੀ ਸੁਧਾਰ ਆਪਣੀ जे तू भुल गया ते मत लै लै गुरानी ओए जिंदगी सुधार अपनी जे तू भुल गया ते मत लै लै गुरानी जिंदगी सुधार अपनी जे तू भुल गया ते मत लै लै गुरानी जिंदगी सुधार अपनी
पढ़ लो
जे तू भुल गया मत लै लै गुरानी मत लै लै गुरानी जिंदगी एक भुल गया मत लै लै गुरानी मत लै लै गुरानी जिंदगी सुधार अपनी मना भुल गया ते मत लै लै गुरानी मत लै लै गुरानी जिंदगी सुधार अपनी भुल गया ते मत लै लै गुरानी जिंदगी सुधार अपनी ये भुल गया ते मत लै लै गुरानी जिंदगी सुधार जिंदगी सुधार भुल गया ते मत लै लै गुरानी जिंदगी सुधार अपनी बाबा बाबा जिंदगी सुधार बाबा बाबा जिंदगी सुधार अपनी बाबा बाबा जिंदगी सुधार अपनी बाबा बाबा जिंदगी सुधार अपनी बाबा बाबा जिंदगी सुधार जिंदगी सुधार प्यारे जी जिंदगी सुधार अपनी प्यारे जी जिंदगी सुधार अपनी प्यारे जिंदगी सुधार अपना जिंदगी सुधार अपनी जिंदगी सुधार अपनी प्यार जी जिंदगी भुल गया मना भुल गया ते मत लै लै गुरानी मत लै लै गुरानी जिंदगी सुधार अपनी मना भुल गया ते मत लै लै गुरानी जिंदगी सुधार अपनी जे तू भुल गया ते मत लै लै गुरानी मत लै लै गुरानी जिंदगी सुधार अपनी ओए मना भुल गया ते मत लै लै गुरानी जिंदगी सुधार
एक बारी कहण ते गज के आख्यो वाहिगुरु जी का खालसा
वाहिगुरु जी की फतेह।
अज शनिवार है ते आपां प्रोग्राम करदे हुंदे आ जो के लाइव बड़ियां संगतां घरां च बैठ के यूट्यूब दे माध्यम राही इस प्रोग्राम नूं वेखदियां हन। वीर भरा भैणा बजुर्ग बड़े ने बड़े इंटरस्ट नाल जिहड़े सुणदे ने ते जिंदगी विच बड़ा चेंज भी आउंदा है बदलाव भी आउंदा है हसना आ जांदा है खुश रहना आ जांदा है जिंदगी जीउण दी कला आ जांदी है। ਜੁਗਤ ਮਿਲ ਜਾਂਦੀ ਹੈ, ਮੈਥਡ ਮਿਲ ਜਾਂਦਾ, ਤਕਨੀਕ ਮਿਲ ਜਾਂਦੀ। ਹਰ ਚੀਜ਼ ਦੀ ਇੱਕ ਤਕਨੀਕ ਹੈ। ਹੁਣ ਇੱਕ ਸਾਊਂਡ ਸਿਸਟਮ ਹੈ, ਜੇ ਚੱਲ ਰਿਹਾ ਤੇ ਇਹਨੂੰ ਚਲਾਉਣ ਦੀ ਕੋਈ ਨਾ ਕੋਈ ਤਕਨੀਕ। ਗੱਡੀ ਚਲਾਉਣੀ ਹੈ, ਉਹਦੀ ਵੀ ਕੋਈ ਨਾ ਕੋਈ ਤਕਨੀਕ ਹੈ। ਇਸੇ ਤਰ੍ਹਾਂ ਬਿਲਡਿੰਗ ਬਣਾਉਣੀ ਹੈ, ਉਹਦੀ ਵੀ ਕੋਈ ਜੁਗਤ ਹੈ, ਕੋਈ ਤਕਨੀਕ ਹੈ। ਹਰ ਚੀਜ਼ ਵਾਸਤੇ ਕੁਛ ਨਾ ਕੁਛ ਤਕਨੀਕ ਹੁੰਦੀ ਹੈ, ਤੇ ਜ਼ਿੰਦਗੀ ਜਿਉਣ ਦੀ ਜਿਹੜੀ ਤਕਨੀਕ ਹੈ, ਮੈਥਡ ਹੈ, ਜੁਗਤ ਹੈ, ਉਹ ਸਾਨੂੰ ਗੁਰੂ ਸਾਹਿਬ ਤੋਂ ਮਿਲਦੀ ਹੈ। ਜ਼ਿੰਦਗੀ ਜਿਉਣੀ ਕਿੱਦਾਂ? ਉਹਨਾਂ ਨੇ ਬੜੀ ਸੋਹਣੀ ਜ਼ਿੰਦਗੀ, ਹੱਸ ਕੇ ਜੀਵੇ, ਹੱਸ ਕੇ ਖੁਸ਼ ਰਹਿਣਾ, ਚੜ੍ਹਦੀ ਕਲਾ ਚ ਰਹਿਣਾ, ਹਰ ਵੇਲੇ ਮਸਤੀ ਚ ਰਹਿਣਾ, ਇੱਕ ਨਸ਼ੇ ਚ ਰਹਿਣਾ, ਹਰ ਵੇਲੇ ਜਦੋਂ ਵੀ ਜਿੱਥੇ ਵੀ ਜਿਵੇਂ ਕਿਵੇਂ ਵੀ ਹੋਵੇ, ਮਾਹੌਲ ਜਿਸ ਤਰ੍ਹਾਂ ਦਾ ਵੀ ਹੋਵੇ, ਇੱਕ ਰੰਗ ਚ ਇੱਕ ਲੋਰ ਵਿੱਚ ਰਹਿਣਾ। ਹੁਣ ਮਿਊਜ਼ਿਕ ਵੱਜਦਾ ਹੈ ਨਾ ਤੇ ਇੱਕ ਲੋਰ ਆਉਂਦਾ, ਪਰ ਬਿਨਾਂ ਸਾਜ਼ਾਂ ਤੋਂ ਲੋਰ ਵਿੱਚ ਰਹਿਣਾ, ਬਿਨਾਂ ਸਾਜ਼ਾਂ ਤੋਂ ਲੋਰ ਚ ਰਹਿਣਾ, ਬਿਨਾਂ ਨਸ਼ੇ ਤੋਂ ਮਸਤੀ ਚ ਰਹਿਣਾ, ਖੁਮਾਰੀ ਚ ਰਹਿਣਾ। ਇਹ ਪਾਤਸ਼ਾਹ ਸਾਡੇ ਰਹਿੰਦੇ ਸੀ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਇੱਕ ਮਸਤੀ ਵਿੱਚ, ਇੱਕ ਲੋਰ ਵਿੱਚ, ਇੱਕ ਨਸ਼ੇ ਵਿੱਚ, ਇੱਕ ਰੰਗ ਵਿੱਚ, ਇੱਕ ਸਰੂਰ ਵਿੱਚ, ਇੱਕ ਖੁਮਾਰੀ ਵਿੱਚ ਜ਼ਿੰਦਗੀ ਜੀਵੀ, ਸਦਾ ਦੇ ਸੁੱਖ ਵਿੱਚ ਜ਼ਿੰਦਗੀ ਜੀਵੀ, ਜਿਹਨੂੰ ਅਸੀਂ ਆਨੰਦ ਵੀ ਕਹਿ ਸਕਦੇ ਹਾਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੀ ਜ਼ਿੰਦਗੀ, ਜ਼ਿੰਦਗੀ ਸਾਰੀ ਬੜੀ ਮਸਤੀ ਚ, ਬੜੇ ਖੇੜੇ ਚ, ਬੜੇ ਆਨੰਦ ਚ, ਬੜੇ ਸਰੂਰ ਚ, ਬੜੇ ਰਸ ਵਿੱਚ, ਬੜੇ ਰੰਗ ਵਿੱਚ, ਬੜੀ ਖੁਮਾਰੀ ਵਿੱਚ ਜ਼ਿੰਦਗੀ ਜੀਵੀ। ਫਿਰ ਜਦੋਂ ਜ਼ਿੰਦਗੀ ਨੂੰ ਜੀ ਰਹੇ ਸੀ ਤੇ ਆਪਣੇ ਵਰਗੇ ਕਬੀਰ ਸਾਹਿਬ ਵਰਗੇ, ਫਰੀਦ ਸਾਹਿਬ ਵਰਗੇ, ਮਹਾਰਾਜ ਨਾਮਦੇਵ ਸਾਹਿਬ ਵਰਗੇ ਲੱਭੇ, ਉਹਨਾਂ ਦੇ ਤਜਰਬੇ ਵੀ ਲਏ, ਆਪਣੇ ਵੀ ਤਜਰਬੇ, ਫਿਰ ਜਦੋਂ ਬੰਦਾ ਇੱਕ ਰਸ ਵਿੱਚ ਹੁੰਦਾ, ਪੁੱਛਣ ਵਾਲਾ ਪੁੱਛਦਾ ਕਿੱਦਾਂ ਹੋਇਆ, ਫਿਰ ਉਹ ਆਪਣੇ ਜਿਹੜੇ ਤਜਰਬੇ ਐਕਸਪੀਰੀਅੰਸ ਹਨ, ਉਹਨਾਂ ਨੇ ਫਿਰ ਬਾਣੀ ਦੇ ਰੂਪ ਵਿੱਚ ਸਾਨੂੰ ਵੀ ਦਿੱਤੇ। ਬਾਣੀ ਦੇ ਰੂਪ ਵਿੱਚ ਸਾਨੂੰ ਵੀ ਆਪਣੇ ਤਜਰਬੇ ਦਿੱਤੇ, ਐਕਸਪੀਰੀਅੰਸ ਦਿੱਤਾ, ਵੀ ਪੜ੍ਹੋ ਸੁਣੋ। ਮੈਨੂੰ ਸੁਣਨ ਵਾਲਿਓ, ਸਾਡੇ ਪਿੱਛੇ ਤੁਰਨ ਵਾਲਿਓ, ਆ ਸਾਡੇ ਕੋਲ ਤਕਨੀਕ ਹੈ, ਹਰ ਚੀਜ਼ ਵਿੱਚੋਂ ਸਮਝ ਲੈ ਕੇ ਅੱਗੇ ਨੂੰ ਵੱਧਦੇ ਤੁਰੇ ਜਾਂਦੇ ਆ, ਆ ਢੰਗ ਹੈ ਸਾਡੇ ਕੋਲ। ਤੇ ਉਹਨਾਂ ਨੇ ਫਿਰ ਉਹਨੂੰ ਬਾਣੀ ਦੇ ਰੂਪ ਵਿੱਚ ਅੰਕਿਤ ਕਰਦੇ ਗਏ। ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅੰਗਦ ਸਾਹਿਬ ਨੇ, ਸਾਰੇ ਪਾਤਸ਼ਾਹ ਨੇ ਆਪਣੀ ਆਪਣੀ ਬਾਣੀ, ਆਪਣੀ ਸੋਚ, ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਉਹਨੂੰ ਕਾਵਿ ਰੂਪ ਦੇਣ ਵਾਲਿਆਂ ਨੇ ਕਾਵਿ ਰੂਪ ਦਿੱਤਾ, ਇੱਕ ਸੋਚ ਨੂੰ, ਇੱਕ ਵਿਚਾਰ ਨੂੰ, ਇੱਕ ਸ਼ਬਦ ਨੂੰ ਫਿਰ ਕਾਵਿ ਰੂਪ ਦੇ ਦਿੱਤਾ। ਜਿਵੇਂ ਆਪਾਂ ਕਦੇ ਨਿਰਵੈਰ ਨੂੰ ਕਹੀਏ, ਲਿਖਦਾ ਕਵਿਤਾ, ਆਪਾਂ ਕਹੀਏ ਵੀ ਆਹ ਇੱਕ ਗੱਲ ਹੈ, ਇਹਦੀ ਇਹਨੂੰ ਗੱਲ ਨੂੰ ਤੂੰ ਕਾਵਿ ਰੂਪ ਦੇ ਦੇ। ਪਾਤਸ਼ਾਹ ਜੀ ਦੀ ਇੱਕ ਸੋਚ ਸੀ, ਉਹਨੂੰ ਇੱਕ ਟਾਈਮ ਦੇ ਉੱਤੇ ਜਾ ਕੇ ਕਾਵਿ ਰੂਪ ਦਿੱਤਾ ਗਿਆ, ਕਾਵਿ ਰੂਪ ਦੇ ਨਾਲ ਨਾਲ ਸੰਗੀਤ ਰੂਪ ਵੀ ਦਿੱਤਾ ਗਿਆ, ਸੰਗੀਤ ਬੱਧ ਵੀ ਕੀਤਾ, ਕਾਵਿ ਬੱਧ ਵੀ ਕੀਤਾ। ਮਤਲਬ ਇੱਕ ਵਿਚਾਰ ਨੇ, ਜਿਵੇਂ ਹੁਣ ਆਪਾਂ ਦੀਵਾਨ ਲਾ ਲਿਆ ਸਾਰਾ, ਜੇ ਆਪਾਂ ਕਹੀਏ ਵੀ ਸਾਰੇ ਦੇ ਸਾਰੇ ਦੀਵਾਨ ਨੂੰ, ਕਵੀਆਂ ਨੂੰ ਬੁਲਾਈਏ ਤੇ ਉਹਨਾਂ ਨੂੰ ਕਹੀਏ ਵੀ ਸਾਰੇ ਦੀਵਾਨ ਨੂੰ ਕਵਿਤਾ ਚ ਕਰਤਾ, ਉਹਨਾਂ ਨੇ ਕਵਿਤਾ ਚ ਕਰਤਾ। ਇੱਕ ਚੰਗਾ ਸੰਗੀਤਕਾਰ ਸੱਦੀਏ, ਉਹਨੂੰ ਕਹੀਏ ਵੀ ਇਸ ਕਵਿਤਾ ਨੂੰ ਹੁਣ ਤੂੰ ਰਾਗ ਚ ਕਰ ਦੇ। ਕਵਿਤਾ ਪਹਿਲਾਂ ਵਿਚਾਰ ਨੇ, ਗੱਲਾਂ ਬਾਤਾਂ ਨੇ, ਉਹਨਾਂ ਵਿਚਾਰਾਂ ਨੂੰ ਕਵਿਤਾ ਚ ਕਰਾ ਲਿਆ ਤੇ ਫਿਰ ਇੱਕ ਚੰਗਾ ਸੰਗੀਤਕਾਰ ਸੱਦ ਕੇ ਸਾਰੀ ਕਵਿਤਾ ਨੂੰ ਲੈਬੱਧ ਕਰਾ ਲਿਆ, ਸੰਗੀਤ ਚ ਕਰਾ ਲਿਆ। ਗੁਰਬਾਣੀ ਨੂੰ ਇਸੇ ਤਰ੍ਹਾਂ ਚੰਗਿਆਂ ਵਿਚਾਰਾਂ ਨੂੰ, ਕਾਵਿ ਰੂਪ ਵਿੱਚ ਵੀ ਕੀਤਾ ਗਿਆ ਤੇ ਸੰਗੀਤਬੱਧ ਵੀ ਕੀਤਾ ਗਿਆ। ਹੁਣ ਸੰਗੀਤਬੱਧ ਤੇ ਕਾਵਿਬੱਧ ਤਾਂ ਕੀਤਾ ਗਿਆ ਤਾਂ ਜੋ ਇਹਦਾ ਅਸਰ ਲੰਮਾ ਟਾਈਮ ਰਹੇ, ਉਹਦਾ ਅਸਰ ਮਨ ਤੇ ਹੁੰਦਾ ਵੀ ਜਾਂਦਾ। ਹੁਣ ਗੱਲ ਉਹੀ ਹੁੰਦੀ ਜਦੋਂ ਕਵਿਤਾ ਗਾ ਕੇ ਆਪਾਂ ਕਰਦੇ ਹਾਂ ਕਿੰਨਾ ਰਸ ਬਣ ਜਾਂਦਾ, ਜਦੋਂ ਗੱਲ ਉਹੀ ਹੁੰਦੀ ਜਦੋਂ ਆਪਾਂ ਨੂੰ ਗਾ ਕੇ ਕਰਦੇ ਹਾਂ ਕਿੰਨਾ ਰੰਗ ਬਣ ਜਾਂਦਾ। ਗੁਰੂ ਸਾਹਿਬ ਨੇ ਕਾਵਿ ਵੀ ਤੇ ਗਾਉਣਾ ਵੀ, ਇਹ ਦੋਨਾਂ ਨੂੰ ਗੁਰੂ ਸਾਹਿਬ ਜੀ ਨੇ ਵਰਤਿਆ ਤੇ ਦੋਵੇਂ ਢੰਗ ਅਪਣਾਏ, ਦੋਵੇਂ ਤਰੀਕੇ ਅਪਣਾਏ ਤਾਂ ਜੋ ਉਹ ਐਕਸਪੀਰੀਅੰਸ ਜਿਹੜੇ ਨੇ ਸਾਡੇ ਕੋਲ ਰਹਿ ਜਾਣ। ਹੁਣ ਜਿਸ ਰੰਗ ਵਿੱਚ ਉਹਨਾਂ ਨੇ ਸ਼ਬਦ ਕਹੇ ਨੇ ਉਹ ਸ਼ਬਦਾਂ ਨੂੰ ਪੜ੍ਹ ਕੇ ਉਹ ਰੰਗ ਨਹੀਂ ਆਇਆ। ਮੰਨ ਲਓ ਕਿਸੇ ਬੰਦੇ ਨੇ ਰਾਤ ਨੂੰ ਸ਼ਰਾਬ ਪੀਤੀ, ਉਹਨੇ ਸ਼ਰਾਬ ਪੀਤੀ ਹੈ ਤੇ ਆਪਾਂ ਉਵੇਂ ਜਿਵੇਂ ਗੱਲਾਂ ਕਰੀਏ ਵੀ ਪਹਿਲਾਂ ਗੰਢਾ ਰੱਖਣਾ ਹੈ ਫਿਰ ਆਹ ਕਰਨਾ ਹੈ ਫਿਰ ਆਹ ਸਲਾਦ ਰੱਖਣਾ ਹੈ ਫਿਰ ਪੀਣੀ ਹੈ, ਉਹਦੇ ਨਾਲ ਨਸ਼ਾ ਥੋੜਾ ਹੋ ਜਾਣਾ, ਉਹ ਕੰਮ ਕਰਨਾ ਪੈਣਾ ਫਿਰ ਨਸ਼ਾ ਸ਼ੁਰੂ ਸ਼ਰਾਬ ਦਾ। ਗੁਰਬਾਣੀ ਵੀ ਜਿਹੜੀ ਹੈ ਇਦਾਂ ਦੀ ਸੋਚ ਜਿਹੜੀ ਗੁਰੂ ਪਾਤਸ਼ਾਹ ਦੀ ਸੀ ਉਹਨਾਂ ਦੀ ਬੜਕ ਵਾਲੀ ਬੜਕ, ਉਹਨਾਂ ਵਾਲਾ ਰਸ, ਉਹਨਾਂ ਵਾਲਾ ਰੰਗ ਸਾਡੀ ਜ਼ਿੰਦਗੀ ਚ ਹੋਵੇਗਾ ਫਿਰ ਬਾਣੀ ਨਾਲ ਸੁਰ ਰਲਣੀ ਹੈ ਵੀ ਹਾਂ ਇਹ ਕਿਵੇਂ ਪੀਤੀ ਹੋਣੀ ਹੈ ਤੇ ਕਿਵੇਂ ਲੋਰ ਚੜਦਾ। ਇੱਕ ਨੇ ਪੀਤੀ ਹੈ, ਇੱਕ ਨੇ ਸ਼ਰਾਬ ਰਾਤ ਪੀਤੀ ਸੀ, ਇੱਕ ਸਵੇਰੇ ਸ਼ਰਾਬ ਦੀਆਂ ਗੱਲਾਂ ਹੀ ਕਰਦਾ, ਕਿੰਨਾ ਫਰਕ ਹੈ। ਇੱਕ ਗੁਰਬਾਣੀ ਜਿਹੜੀ ਹੈ ਕਿਸੇ ਲੋਰ ਵਿੱਚ ਉਚਾਰੀ ਗਈ ਹੈ, ਇੱਕ ਬਿਨਾਂ ਲੋਰ ਤੋਂ ਹੀ ਬਾਣੀ ਗਾਉਂਦਾ, ਇੱਕ ਕਿਸੇ ਲੋਰ ਚ ਸ਼ਬਦ ਗਾਇਆ ਗਿਆ, ਕਿਸੇ ਮਸਤੀ ਚ ਗਾਇਆ ਗਿਆ, ਕਿਸੇ ਆਨੰਦ ਚ ਗਾਇਆ ਗਿਆ। ਇੱਕ ਆਨੰਦ ਗਾਇਆ, ਆਨੰਦ ਹੈ ਨਹੀਂ ਕੋਈ, ਖੇੜਾ ਹੈ ਨਹੀਂ ਕੋਈ ਤੇ ਸ਼ਬਦ ਗਾ ਰਹੇ, ਇੱਕ ਜ਼ਿੰਦਗੀ ਦਾ ਤਜਰਬਾ ਹੁੰਦਾ, ਇੱਕ ਹੁੰਦਾ ਹੈ ਕੁਝ ਖਾਧਾ ਫਿਰ ਕਿਹਾ ਹਾਏ 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 ਨਜ਼ਾਰਾ, ਮੂੰਹ ਚ ਬੁਰਕੀ ਪਾਈ ਹਾਏ 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 ਕਿਆ ਸਵਾਦ ਹੈ। ਇੱਕ ਇਹ ਹੈ, ਇੱਕ ਨਾ ਮੁਰਕੀ ਪਾਈ ਨਾ ਸਵਾਦ ਆਇਆ ਤੇ ਐਵੇਂ ਗਈ ਜੇ ਬੰਦਾ ਆਹਾ ਹਾ ਹਾ ਕਿਆ ਸਵਾਦ ਹੈ, ਫੇਕ ਹੋ ਗਿਆ ਨਾ ਸਾਰਾ। ਸਾਡਾ ਇਹ ਹਾਲ ਹੈ, ਗੁਰਬਾਣੀ ਲੋਕ ਕਹਿ ਹੋ ਰਹੇ ਹੈ ਆਨੰਦ ਪਿਆ ਮੇਰੀ ਮਾਏ ਆਨੰਦ ਨੂੰ ਦੂਸਰੀ ਜਾ, ਜਿਹੜੀ ਗੁਰੂ ਸਾਹਿਬ ਕਹਿੰਦੇ ਆ ਜਦੋਂ ਉਹ ਕੋਈ ਟੇਸਟ ਕਰਕੇ ਕਹਿ ਰਹੇ, ਫੀਲਿੰਗ ਨਾਲ ਗੱਲ ਕਰ ਰਿਹਾ, ਸਾਡਾ ਫੀਲ ਲੈਸ ਫੀਲਿੰਗ ਲੈਸ ਸਾਡੇ ਕੋਲ ਹੈ, ਇਹ ਉਹਨਾਂ ਦੀ ਫੀਲ ਨਾਲ ਕਰੀਆਂ ਹੋਈਆਂ ਵਿਚਾਰਾਂ ਨੇ ਤੇ ਸਾਡੇ ਕੋਲ ਜਦੋਂ ਆਉਣਾ ਨਾ, ਜਦੋਂ ਇਹਨਾਂ ਵਿਚਾਰਾਂ ਨੂੰ ਪੜ੍ਹਨਾ ਹੈ ਉਹ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਢਾਲ ਕੇ ਗਾਵਾਂਗੇ ਪੜ੍ਹਾਂਗੇ ਫਿਰ ਸਵਾਲ, ਨਹੀਂ ਤੇ ਲੱਖਾਂ ਹੀ ਲੋਕੀ ਗਾਈ ਜਾਂਦੇ ਨੇ, ਲੱਖਾਂ ਹੀ ਪਾਠੀ ਪਾਠ ਕਰ ਰਹੇ ਨੇ, ਕਈਆਂ ਨੇ ਸਾਰੀ ਜ਼ਿੰਦਗੀ ਪਾਠ ਕੀਤਾ, ਡਿਊਟੀ ਕੰਮ ਕਾਹਦਾ ਕੀਤਾ ਪਾਠ ਕਰਨ ਦਾ, ਮਤਲਬ ਪਾਠੀ ਬਣ ਗਿਆ 12 ਸਾਲਾਂ ਦਾ, 15 ਸਾਲਾਂ ਦਾ ਡਿਊਟੀਆਂ ਲਾਉਣ ਲੱਗਾ ਸੀ ਤੇ ਅੱਜ 85 ਸਾਲ ਦਾ ਵੀ ਰੌਲਾ ਲਾਉਂਦਾ ਪਾਠ ਕਰਦਾ 85 ਸਾਲ ਦਾ, 70 ਸਾਲ ਉਸ ਬੰਦੇ ਨੂੰ ਰੌਲਾ ਲਾਉਂਦੇ ਨੂੰ ਹੋ ਗਏ, 15 ਸਾਲ ਦਾ ਪਾਠੀ ਬਣ ਗਿਆ ਸੀ ਤੇ 70 ਸਾਲ ਉਹਨੇ ਪਾਠ ਪੜਿਆ ਪਾਠ ਪੜਿਆ ਪਾਠ ਪੜਿਆ ਪਾਠ ਪੜਿਆ ਪਰ ਅਜੇ ਤੱਕ ਲੋਰ ਨਹੀਂ ਆਇਆ, ਮਸਤੀ ਨਹੀਂ ਆਈ। ਹੁਣ ਇਹ ਮੈਂ ਕਹਿਣਾ ਇਹ ਚਾਹੀਦਾ ਵੀ ਜਦੋਂ ਜ਼ਿੰਦਗੀ ਦੇ ਵਿੱਚ ਬੰਦਾ ਪ੍ਰੈਕਟੀਕਲ ਕਰਦਾ ਹੈ ਨਾ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ, ਗੁਰੂ ਸਾਹਿਬ ਦੇ ਤੇ ਤਜਰਬੇ ਨੇ ਤੇ ਜੇ ਅਸੀਂ ਇਦਾਂ ਹੀ ਨਾ ਕੋਈ ਜ਼ਿੰਦਗੀ 'ਚ ਤਜਰਬਾ ਕੀਤਾ ਨਾ ਕੋਈ ਰਸ ਆਇਆ ਨਾ ਕੋਈ ਆਨੰਦ ਆਇਆ ਨਾ ਕੋਈ ਲੋਰ ਆਇਆ ਫਿਰ ਨਹੀਂ, ਅਸੀਂ ਵੀ ਉਸ ਲੋਰ ਨੂੰ ਉਸ ਆਨੰਦ ਨੂੰ ਮਹਿਸੂਸ ਕਰਕੇ ਜਦੋਂ ਗਾਵਾਂਗੇ ਫਿਰ ਇੱਕ ਇੱਕ ਸ਼ਬਦ ਦਾ ਇੱਕ ਇੱਕ ਵਿਚਾਰ ਦਾ ਅਰਥ ਬਣ ਜਾਣਾ, ਫਿਰ ਨਜ਼ਾਰਾ ਆਉਣਾ, ਫਿਰ ਆਨੰਦ ਭਇਆ ਮੇਰੀ ਮਾਏ।
आनंद पाया मेरी माए सतगुरु मैं पाया, 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 मेरी माए सतगुरु आनंद पाया मेरी माए सतगुरु जी, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया, आनंद पाया मेरी माए सतगुरु मैं पाया।
सतगुरु
मैं पा लिया, सच्चा ज्ञान साडी जिंदगी च आया, हुण ओह जदो आया जिंदगी च कमाया फिर गाया फिर गल बनदी।
हुण जेड़ा शब्द आपां ए पढ़िया ना पहले पातशाह दा वचन है, ऐसा दारू खाहे गवार जित खादे तेरे जाहे विकार,
एहो जी दवाई खा, दवाई खानी है ते एदां दी दवाई खा जिदे नाल तेरे वकार तेरे इमोशन जेडे हावी होए फिर तेरे काम क्रोध लोभ मोह अहंकार कंट्रोल विच आ जाण। लो शुरू वालियां पंक्तियां पढ़े,
दुख मोहरा मारन हर नाम सिला संतोख पीसन हथ दान,
दुख ने ना जेडे बदे वकारां करके जेडे दुख हुंदे ने बंदे, ऐसा मोहरा है जहर है, इस जहर नूं मारन वास्ते हर नाम है, मतलब सच्चा ज्ञान है जेड़ा, सच्चे ज्ञान द्वारा जेड़े वकारां वल वधे वकारां करके दुख मोहरा बन चुके ने उस जहर नूं कटदा है ना जे कोई वो ज्ञान कटदा है। जिवें जहर चढ़ जे ते दवाई लैनी पैंदी है, सप्प लड़ जे ते दवाई लैनी पैंदी है, जेड़ी जहर चढ़ती है दुखां दी वधे वकारां करके दुख हुंदा है। जिवें हुण मान लो काम वध गया बंदा दुखी है, क्रोध वध गया, लोभ वध गया, हर वेले मोह वधिया होया दुखी रहिंदा दुखी रहिंदा, किसे एक बच्चे दी मौत हो गई हुण दुनिया चंगी नहीं लगती, बच्चा बीमार रहिंदा तां दुनिया चंगी, मोह च फसिया होया चंगी ऐ सुरत फसी हुई है हर वेले, उदे करके वकार वधे होण करके दुख बन गया।
ਉਹ ਜ਼ਹਿਰ ਬਣ ਗਿਆ। ਉਸ ਜ਼ਹਿਰ ਨੂੰ ਕੱਟਣ ਵਾਸਤੇ ਸੱਚਾ ਗਿਆਨ ਹੈ, ਸੱਚੇ ਗਿਆਨ ਦੁਆਰਾ ਹੀ ਉਹ ਜਿਹੜਾ ਤਕਲੀਫ ਹੋ ਰਹੀ ਹੈ ਉਹਦੇ ਤੋਂ ਛੁਟਕਾਰਾ ਹੋ ਸਕਦਾ ਹੈ। ਅਗਲੀ ਪੰਕਤੀ ਹੈ,
ਨਿਤ ਨਿਤ ਲੇਹੋ ਨਾ ਛਿਜੈ ਦੇਹੇ ਅੰਤ ਕਾਲ ਜਮ ਮਾਰੈ ਠੇਹੇ।
ਦੁੱਖ ਮੋਹਰਾ ਮਾਰਨ ਹਰ ਨਾਮ ਗਿਆਨ ਦੀ ਦਵਾਈ ਹੈ। ਸਿਲਾ ਸੰਤੋਖ ਪੀਸਣ ਹੱਥ ਦਾਨ, ਕਹਿੰਦੇ ਜਿਸ ਸਿਲ ਦੇ ਉੱਤੇ ਦਵਾਈ ਪੀਹੀ ਜਾਣੀ ਹੈ, ਪੀਸਣੀ ਹੈ, ਉਹ ਹੈ ਸੰਤੋਖ ਦੀ। ਬੰਦਾ ਸੰਤੋਖੀ ਹੋਵੇ ਤੇ ਜੋ ਸਮਝ ਜਾਵੇ ਉਹ ਅੱਗੇ ਸਮਝਾਵੇ, ਉਸ ਗਿਆਨ ਦਾ ਦਾਨ ਕਰੇ, ਮਤਲਬ ਕਿਸੇ ਹੋਰ ਦਾ ਵੀ ਭਲਾ ਕਰੇ। ਇਹ ਅਸਲ ਦੇ ਵਿੱਚ ਸਭ ਤੋਂ ਸੌਖਾ ਤਰੀਕਾ ਹੈ। ਪੀਣ ਵਾਲਾ ਜਿਹੜਾ ਪੱਥਰ ਹੈ ਉਹ ਹੈ ਕਿਸੇ ਦੀ ਹੈਲਪ ਕਰਨੀ, ਮਦਦ ਕਰਨ ਰੂਪੀ ਪੱਥਰ ਬਣਾਵੇ ਤੇ ਸੰਤੋਖ ਨੂੰ ਆਪਣੀ ਸਿਲਾ ਬਣਾਵੇ, ਜਿਹਦੇ ਤੇ ਰਗੜਨਾ, ਜਿਹਦੇ ਨਾਲ ਰਗੜਨਾ, ਫਿਰ ਉਹ ਦਵਾਈ ਤਿਆਰ ਹੁੰਦੀ ਹੈ। ਹਾਂਜੀ, ਨਿਤ ਨਿਤ ਲੇਹੋ,
ਨਿਤ ਨਿਤ ਲੇਹੋ ਨਾ ਛਿਜੈ ਦੇਹੇ ਅੰਤ ਕਾਲ ਜਮ ਮਾਰੈ ਠੇਹੇ।
ਨਹੀਂ ਤੇ ਭਾਈ ਜਮਾਂ ਦੀ ਮਾਰ ਝੱਲਣੀ ਪਏਗੀ, ਵਕਾਰ ਬੜਾ ਬੁਰਾ ਹਾਲ ਕਰਨਗੇ। ਨਿਤ ਨਿਤ ਲੈਂਦਾ ਰਹੇਗਾ ਤੇ ਬਚਿਆ ਰਹੇਗਾ, ਨਹੀਂ ਤੇ ਤੇਰੇ ਸਰੀਰ ਚ ਕੱਖ ਨਹੀਂ ਛੱਡਣਾ। ਰੋਜ਼ ਦਵਾਈ ਖਾਂਦੇ ਰਹਾਂਗੇ, ਬਚੇ ਰਹਾਂਗੇ, ਗਿਆਨ ਦੀ ਦਵਾਈ ਲੈਣੀ ਪੈਣੀ ਹੈ। ਅਗਲੀ ਪੰਕਤੀ ਸੁਣੋ, ਦਾਰੂ ਐਸਾ ਦਾਰੂ, ਹਾਂਜੀ,
ਐਸਾ ਦਾਰੂ ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਬੇਕਾਰ।
ਐਸਾ ਦਾਰੂ ਖਾਹੇ ਗਵਾਰ, ਉਹ ਮਨਾ ਮੇਰਿਆ ਇਹੋ ਜਿਹਾ ਦਾਰੂ ਖਲੈ, ਐਸਾ ਦਾਰੂ ਖਾਹੇ ਗਵਾਰ ਜਿਤ ਖਾਧੈ ਤੇਰੇ ਜਾਹੇ ਵਕਾਰ। ਬੰਦਾ ਕਵੇ ਮੇਰਾ ਦਾਰੂ ਹੈ ਨਾ ਜਿਹੜਾ, ਹੁਣ ਅਗਲਾ ਕਵੇ ਮੇਰਾ ਗਿਆਨ ਲੈਣਾ, ਸਮਝ ਲੈਣੀ ਮੇਰੀ ਦਵਾਈ ਹੈ। ਹੁਣ ਬੰਦਾ ਦੁਖੀ ਹੁੰਦਾ, ਉਹਨੂੰ ਸਮਝਾਈਦਾ, ਹੌਸਲਾ ਦੇਈਦਾ, ਆਪਣੇ ਕੋਲ ਕੋਈ ਆ ਗਿਆ, ਮੈਂ ਜੀ ਬੜਾ ਦੁਖੀ ਹਾਂ, ਮੈਂ ਇੱਦਾਂ 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 ਇੱਦਾਂ, ਹੁਣ ਆਪਾਂ ਕੀ ਹੌਸਲਾ ਦੇਈਏ? ਹੌਸਲਾ ਦੇਈਏ ਮਤਲਬ ਅਕਲ ਦਿਓ, ਸਮਝਾਓ, ਗਿਆਨ ਦਿਓ। ਪਰ ਗਿਆਨ ਕਿੱਥੇ ਮਨ ਖਲਾਉਣ ਦਾ ਖਲਾਰਦਾ? ਅਗਲਾ ਕਹਿੰਦਾ ਕੋਈ ਕੋਈ ਦਵਾਈ ਦਿਓ, ਕੋਈ ਆਸ਼ੀਰਵਾਦ ਦਿਓ ਵੀ ਸਾਡਾ ਕੰਮ ਬਣ ਜੇ। ਗਿਆਨ ਵਾਲੀ ਦਵਾਈ ਕੌਣ ਲੈਣਾ ਚਾਹੁੰਦਾ? ਅਕਲ ਵਾਲੀ ਗੱਲ ਕੌਣ ਸੁਣਨਾ ਚਾਹੁੰਦਾ? ਵੀ ਤੈਨੂੰ ਸਮਝਾਉਂਦੇ ਆ, ਲੈ ਏਦਾਂ ਏਦਾਂ ਕਰ, ਏਦਾਂ ਏਦਾਂ ਪਲੈਨਿੰਗ ਕਰੀ, ਐ ਐ ਕਰੀ, ਗੱਲ ਹੀ ਨੀ ਸੁਣਨੀ ਚਾਹੁੰਦਾ, ਸਮਝਣਾ ਹੀ ਨੀ ਚਾਹੁੰਦਾ। ਜਦੋਂ ਬੰਦਾ ਦੁਖੀ ਹੋਵੇ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਸਮਝਣਾ ਨਹੀਂ ਚਾਹੁੰਦਾ, ਪਰ ਸੱਚਾ ਨਾਮ ਮੇਰਾ ਆਧਾਰ ਹੋ, ਗਿਆਨ ਸੱਚਾ ਗਿਆਨ ਹੀ ਬੰਦੇ ਦੀ ਜ਼ਿੰਦਗੀ ਦਾ ਆਧਾਰ ਹੁੰਦਾ ਹੈ। ਸਾਡੀ ਦਾਰੂ ਹੈ, ਦਾਰੂ ਕਹੀਏ ਦਵਾਈ, ਗਿਆਨ ਪੂਰੇ ਗੁਰਾਂ ਦਾ। ਸਾਡੀ ਦਾਰੂ ਹੈ ਗਿਆਨ ਪੂਰੇ ਗੁਰਾਂ ਦਾ, ਸਾਡੀ ਦਾਰੂ ਹੈ ਗਿਆਨ ਪੂਰੇ ਗੁਰਾਂ ਦਾ, ਸਾਡੀ ਦਾਰੂ ਹੈ ਗਿਆਨ ਪੂਰੇ ਗੁਰਾਂ ਦਾ।
ਪੂਰੇ ਗੁਰਾਂ ਦਾ ਗਿਆਨ, ਪੂਰੇ
ਸੰਗੋ ਨਾ ਬੋਲੋ ਦਵਾਈ ਬੰਦਾ ਲਵੇ ਗਿਆਨ ਦੀ ਜਿਵੇਂ ਦੱਸਿਆ ਨਾ ਵੀ ਕਿਵੇਂ ਬਣਦੀ ਹੈ ਕਿੰਨੇ ਸੋਹਣੇ ਢੰਗ ਨਾਲ ਕਹਿੰਦੇ ਆ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨਾ ਛੀਜੈ ਦੇ ਅੰਤਕਾਲ ਜਮ ਮਾਰੈ ਥੇ ਨਹੀਂ ਤੇ ਅਖੀਰ ਨੂੰ ਮਾਰਿਆ ਜਾਏਗਾ ਜੇ ਨਾ ਦਵਾਈ ਲੈਣ ਤੇ ਦਵਾਈ ਕਾਹਦੀ ਮੈਨੂੰ ਦੇ ਦਿਓ ਦਵਾਈ ਗਿਆਨ ਪੂਰੇ ਗੁਰੂ ਦਾ ਪੂਰੇ ਗੁਰੂ ਦਾ ਗਿਆਨ ਸਾਡੇ ਲਈ ਦਵਾਈ ਰੂਪ ਹੈ ਤੇ ਜਿੱਥੇ ਗੁਰੂ ਸਾਹਿਬ ਦਾ ਗਿਆਨ ਕੰਮ ਕਰਦਾ ਹੈ ਉੱਥੇ ਕੋਈ ਚੀਜ਼ ਕੰਮ ਨਹੀਂ ਕਰਦੀ ਦਵਾਈ ਹੈ ਜਿਹੜੀ ਉਹ ਗਿਆਨ ਹੀ ਹੈ ਜਦੋਂ ਸਮਝ ਆ ਜਾਂਦੀ ਹੈ ਜ਼ਿੰਦਗੀ ਚ ਹੁਣ ਮੰਨ ਲਓ ਕਈਆਂ ਦਾ ਪਤੀ ਚੜ੍ਹਾਈ ਕਰ ਗਿਆ ਤੇ ਐਂ ਲੱਗਦਾ ਵੀ ਬਸ ਖਤਮ ਹੈ ਜ਼ਿੰਦਗੀ ਤੇ ਇੱਕ ਬੀਬੀ ਉਹ ਹੈ ਜਿਹਨੂੰ ਪਤਾ ਲੱਗਾ ਹੈ 10 ਦਿਨ ਤੱਕ ਅਫਸੋਸ ਕੀਤਾ ਹੈ 13 ਦਿਨ ਹੋ ਗਏ ਭੋਗ ਪੈ ਗਿਆ 20 ਦਿਨਾਂ ਬਾਅਦ ਖੜੀ ਹੋਈ ਕਹਿੰਦੀ ਉੱਠਣਾ ਤੇ ਹੁਣ ਪੈਣਾ ਹੀ ਉੱਠੀ ਤੁਰੀ ਚੱਲੀ ਮਹੀਨੇ ਬਾਅਦ ਫਿਰ ਉਹੀ ਕੰਮ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਜੋ ਘਰ ਵਾਲਾ ਕਰਦਾ ਸੀ ਆਪ ਲੱਗ ਪਈ ਕਰਨ ਇਹਨੂੰ ਖੜਿਆ ਕੀਤਾ ਕਿੰਨੇ ਗਿਆਨ ਸਮਝ ਕਿਸੇ ਦਾ ਪਿਓ ਚੜ੍ਹਾਈ ਕਰ ਗਿਆ ਬੜਾ ਦੁਖੀ ਹੈ ਪਰ ਜੇ ਸਮਝ ਹੋਏਗੀ ਤੇ ਖੜੇ ਹੋ ਜਾਣਗੇ ਨਹੀਂ ਤੇ ਬਸ ਦੁਖੀ ਰਹਿਣਗੇ ਬੰਦੇ ਨੂੰ ਖੜਾ ਰੱਖਦਾ ਗਿਆਨ ਸਮਝ ਰੋਈ ਜਾਓ ਬੈਠ ਪਿੱਟੀ ਜਾਓ ਘਾਟਾ ਪੈ ਗਿਆ ਨਸ਼ਿਆਂ ਚ ਫਸ ਗਏ ਗਲਤ ਪਾਸੇ ਪੈ ਗਏ ਉਸ ਵੇਲੇ ਸਾਨੂੰ ਕਾਮਨ ਸੈਂਸ ਸੱਚਾ ਗਿਆਨ ਇੱਕ ਸਹਾਰਾ ਗਿਆਨ ਦਾ ਜਿਹੜਾ ਸਾਨੂੰ ਸਮਝ ਆ ਗਿਆ ਤੇ ਆਪਾਂ ਉਹਨੂੰ ਫਟਾਫਟ ਲਾਗੂ ਕਰ ਲਿਆ ਦਵਾਈ ਪੀ ਲਈ ਛਕ ਲਿਆ ਕਿਸੇ ਨੇ ਮੈਨੂੰ ਗਿਆਨ ਦਿੱਤਾ ਵੀ ਤੂੰ ਇੱਦਾਂ ਕਰ ਅੱਛਾ ਫਟਾਫਟ ਉਹਨੂੰ ਲਾਗੂ ਕੀਤਾ ਤੇ ਲਾਗੂ ਕਰਕੇ ਉਹ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਆਪਣਾ ਇਲਾਜ ਕਰ ਲਿਆ ਠੀਕ ਕਰ ਲਿਆ ਆਪਣੇ ਆਪ ਤਾਂ ਕਰਕੇ ਸਭ ਤੋਂ ਵਧੀਆ ਔਖਦ ਜਿਹੜੀ ਹੈ ਦਵਾਈ ਹੈ ਜਿਹੜੀ ਉਹ ਗਿਆਨ ਹੈ ਗਿਆਨ ਸਮਝ ਤੇ ਜਿਹੜਾ ਬੰਦਾ ਸਮਝਦਾ ਵੈਰੀ ਹੈ ਉਹਦਾ ਕਰੀਏ ਕੀ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗੇ ਹੀ ਜੋ ਬਾਂਸ ਵਜਾਈਏ ਫੂਕ ਬਾਂਸ ਵਿੱਚ ਫੂਕ ਮਾਰਨ ਵਾਲੀ ਗੱਲ ਹੈ ਇੱਧਰੋਂ ਸੁਣਦਾ ਉੱਧਰੋਂ ਕੱਢ ਦਿੰਦਾ ਇੱਕ ਪਾਸੇ ਹਵਾ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ। ਇਦਾਂ ਹੀ ਕਹਿੰਦੇ ਅਕਲ ਵਾਲੀ ਗੱਲ ਤੇ ਸੁਣਦਾ ਹੀ ਨਹੀਂ। ਕਈ ਬੰਦਿਆਂ ਨੂੰ ਗਿਆਨ ਦੀ ਗੱਲ ਸਮਝਾਓ, ਇਦਾਂ ਨੀ, ਇਦਾਂ ਇਦਾਂ ਨੀ, ਇਦਾਂ 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 ਕਰੋ, ਲੈ ਦੱਸ ਕੋਈ ਨੀ ਮੰਨ ਕੇ ਰਾਜੀ, ਪਰ ਸੱਚੇ ਗਿਆਨ ਨੇ ਖੜੇ ਕਰ ਦੇਣਾ ਤੁਹਾਨੂੰ ਡਿੱਗਿਆਂ ਪਿਆਂ ਨੂੰ, ਡੋਲਦਿਆਂ ਹੋਇਆਂ ਨੂੰ। ਡੋਲਦਾ ਸੀ ਮਨ ਮੇਰਾ, ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਨੇ ਐਸਾ ਮੈਨੂੰ ਗਿਆਨ ਦਿੱਤਾ, ਹਰ ਹਰ ਨਾਮ ਔਖਦ ਮੁਖ ਦੇਵੈ, ਉਹਨੇ ਹਰ ਹਰ ਨਾਮ ਮਤਲਬ ਹਰੀ ਗਿਆਨ ਮੈਨੂੰ ਐਸਾ ਮੇਰੇ ਮੁਖ ਚ ਪਾਇਆ, ਕੱਟੈ ਜਮ ਕੀ ਫੰਦਾ, ਵਕਾਰਾਂ ਦਾ ਫੰਦਾ ਹੀ ਘਟਕਾ ਫੜ, ਵਕਾਰਾਂ ਨੇ ਘੇਰ ਲਿਆ ਸੀ ਮੇਰੇ ਤੇ ਹਾਵੀ ਹੋ ਗਿਆ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਸ਼ੇ ਵਿਸ਼ੇ ਮੇਰੇ ਤੇ ਹਾਵੀ ਹੋ ਗਏ ਸੀ, ਵਿਸ਼ਈ ਬਣ ਗਿਆ ਸੀ ਮੈਂ, ਨਸ਼ਈ ਬਣ ਗਿਆ ਸੀ ਮੈਂ, ਨਸ਼ਈ ਬਣਿਆ ਵਿਸ਼ਈ ਬਣਿਆ। ਮੈਨੂੰ ਉਸ ਵੇਲੇ ਸੱਚੇ ਗਿਆਨ ਨੇ, ਗੁਰੂ ਨੇ ਐਸਾ ਮੈਨੂੰ ਗਿਆਨ ਦਿੱਤਾ, ਐਸੀ ਸਮਝ ਦਿੱਤੀ ਕਿ ਕੱਟਿਆ ਗਿਆ ਮੇਰਾ ਦੁੱਖ, ਕੱਟਿਆ ਗਿਆ ਗਿਆਨ ਮੈਨੂੰ ਹੈ, ਗਿਆਨ ਹੈ ਜਿਹੜਾ। ਤੇ ਵੀਰੋ ਭਰਾਵੋ ਭੈਣੋ ਲਾਈਵ ਸੁਣਨ ਵਾਲਿਓ, ਗਿਆਨ ਕੋਈ ਮੈਨੂੰ ਦੇ ਦੇਵੇ, ਮੁੱਲ ਨਹੀਂ ਕੋਈ ਇਹਦਾ, ਬਾਹਰੀ ਪੈਸਾ ਨਹੀਂ ਲੱਗਦਾ, ਹੈ ਅਮੋਲਕ ਵਸਤੂ ਹੈ, ਪੈਸਾ ਕੋਈ ਵੀ ਨਹੀਂ ਲੱਗਦਾ, ਹੈ ਅਮੋਲਕ ਹੈ, ਬੇਸ਼ਕੀਮਤੀ, ਜਿਹਦੀ ਕੀਮਤ ਹੀ ਨਹੀਂ ਕੋਈ, ਇੰਨਾ ਮਹਿੰਗਾ ਹੈ, ਪਰ ਪੈਸਾ ਕੋਈ ਨਹੀਂ ਲੱਗਦਾ, ਬਸ ਕਮਾਉਣਾ ਪੈਂਦਾ, ਆਪਣੀ ਜ਼ਿੰਦਗੀ ਚ ਲਾਗੂ ਕਰਨਾ ਪੈਂਦਾ, ਨਜ਼ਾਰਾ ਆ ਜਾਂਦਾ, ਫਿਰ ਖੜੇ ਹੋ ਜਾਈਦਾ। ਮੈਂ ਜਿੱਦਾਂ ਕਿਹਾ ਵੀ ਇੱਕ ਦਾ ਪਤੀ ਮਰ ਗਿਆ, ਮਰ ਗਏ ਜੀ, ਮਰ ਗਏ, ਬਸ ਸਾਲ ਹੋ ਗਿਆ, ਦੋ ਸਾਲ ਹੋ ਗਏ, ਘਰ ਰੁੜ ਗਿਆ, ਖਤਮ ਹੋ ਗਿਆ, ਇੱਕ ਬੰਦਾ ਕਮਾਂਡ ਸਾਂਭ ਲੈਂਦਾ, ਯਾਰ ਹੁਣ ਉੱਜੜਨਾ ਥੋੜਾ ਹੈ, ਜਾਣ ਵਾਲਾ ਤੁਰ ਗਿਆ, ਕੀ ਟੱਬਰ ਨਹੀਂ ਸਾਂਭਣਾ ਹੁਣ। ਮੈਂ ਵੇਖਿਆ ਇੱਕ ਦਾ ਪਤੀ ਮਰ ਗਿਆ, ਮੁੜ ਕੇ ਉੱਠ ਹੀ ਨਹੀਂ ਸਕਿਆ ਟੱਬਰ, ਇੱਕ ਦਾ ਪਤੀ ਮਰ ਗਿਆ, ਬੀਬੀ ਨੇ ਕਮਾਂਡ ਸਾਫ ਨਹੀਂ ਕੀਤੀ, ਉਹਨੇ 15 ਦਿਨਾਂ ਬਾਅਦ ਬੰਦੇ ਵਾਲਾ ਕੰਮ ਆਪ ਟਰੈਕਟਰ ਤੱਕ ਵੀ ਚਲਾਏ, ਆੜਤੀਏ ਨਾਲ ਹਿਸਾਬ ਆਪ ਕਰਨ ਲੱਗ ਪਈ, ਕਹਿੰਦੀ ਕਰਨਾ ਪੈਣਾ ਹੈ, ਖੜੇ ਹੋ ਗਏ, ਖੜੇ ਕਰ ਦਿੱਤਾ, ਗੁਰੂ ਦੇ ਗਿਆਨ ਨੇ, ਨਾਮ ਨੇ ਹੋੜਾ ਦੇ ਦਿੱਤਾ, ਇੱਕ ਸਹਾਰਾ ਦੇ ਦਿੱਤਾ। ਇਹਨੂੰ ਕਹਿੰਦੇ ਨੇ ਗੁਰੂ ਨੇ ਗਿਆਨ ਦੇ ਕੇ ਤੁਹਾਡੇ ਦੁੱਖ ਕੱਟਣੇ ਨੇ। ਹੋਰ ਇੱਦਾਂ ਮਹਾਰਾਜ ਮੈਂ ਆਇਆ ਮੇਰਾ ਦੁੱਖ ਕੱਟ ਦਿਓ ਜੀ, ਉਹ ਕਹਿਣਗੇ ਮਿੱਠਾ ਤੂੰ ਖਾਈ ਜਾਂਦਾ ਹੈ ਕਿਵੇਂ, ਗਿਆਨ ਲੈ ਮਿੱਠਾ ਖਾਣਾ ਛੱਡ ਦੇ, ਸ਼ੂਗਰ ਤੇਰੀ ਹਟ ਜੇ, ਗਿਆਨ ਲੈ ਨਾ, ਇੱਦਾਂ ਆ ਕੇ ਦੁੱਖ ਕਟਾਉਣ ਲੱਗਿਆਂ ਝੂਠ ਬੋਲਦੇ ਨੇ। ਨੋਟ ਕਰ ਲਿਓ, ਧਿਆਨ ਨਾਲ ਸੁਣ ਲਿਓ, ਅੱਜ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਸ਼ਬਦ ਦਿਆਂ ਵੀ ਆਹ ਇੱਕ ਸ਼ਬਦ ਹੈ ਇਹਦੇ ਨਾਲ ਦੁੱਖ ਕੱਟਿਆ ਜਾਂਦਾ, ਆਹ ਇੱਕ ਸ਼ਬਦ ਹੈ ਇਹਦੇ ਨਾਲ ਸ਼ੂਗਰ ਹਟ ਜਾਂਦੀ ਹੈ, ਆਹ ਇੱਕ ਸ਼ਬਦ ਹੈ ਇਹਦੇ ਨਾਲ ਬੱਚਾ ਹੋ ਜਾਂਦਾ, ਆਹ ਇੱਕ ਸ਼ਬਦ ਹੈ ਇਹਦੇ ਨਾਲ ਆਹ ਕਾਰਜ ਰਾਸ ਹੋ ਜਾਂਦਾ। ਜੇ ਮੈਂ ਸ਼ਬਦ ਦੇ ਦਿਆਂ ਤੇ ਕੱਲ੍ਹ ਨੂੰ ਜੇ ਕਦੇ ਮੈਂ ਬਿਮਾਰ ਹੋ ਗਿਆ ਤੇ ਤੁਸੀਂ ਪੁੱਛੋਗੇ ਨਹੀਂ ਵੀ ਸਾਨੂੰ ਸ਼ਬਦ ਦੇਣ ਵਾਲਿਆ ਤੈਨੂੰ ਬਿਮਾਰੀ ਕਿਵੇਂ ਲੱਗੀ, ਬੋਲੋ। ਜਿਹੜੇ ਸ਼ਬਦ ਦੇ ਦੇ ਕੇ ਕਈਆਂ ਦੀਆਂ ਕੈਸਟਾਂ ਨੇ ਰਿਕਾਰਡਿੰਗ ਯੂਟਿਊਬ ਭਰੀ ਪਈ ਹੈ, ਆਹ ਸ਼ਬਦ ਦਾ ਜਾਪ ਕਰੋਗੇ ਤੇਰੇ ਸਾਰੇ ਦੁੱਖ ਗੁਰੂ ਨਾਨਕ ਲੈ ਲੇਗਾ, ਅਗਲਾ ਜਕਾਰਾ ਛੱਡ ਦਿੰਦਾ, ਆਹ ਸ਼ਬਦ ਦਾ ਜਾਪ ਕਰੇਗਾ ਵੇਖੀ ਤੇਰੇ ਕਾਰਜ ਕਿਵੇਂ ਬਣਨਗੇ, ਉਹ ਅਗਲਾ ਜਕਾਰਾ ਛੱਡ ਦਿੰਦਾ। ਲੋਕੀ ਬੜੇ ਖੁਸ਼ ਹੁੰਦੇ ਨੇ ਸੁਣਦੇ ਨੇ, ਬਿਮਾਰੀਆਂ ਸਾਰੇ ਲੋਕਾਂ ਦੀਆਂ ਠੀਕ ਕਰਨ ਵਾਲੇ, ਖੁਦ ਜਦੋਂ ਬਿਮਾਰ ਹੁੰਦੇ ਨੇ ਫਿਰ ਹਸਪੀਟਲਾਂ ਚ ਜਾਂਦੇ ਨੇ, ਫਿਰ ਅਗਲਾ ਕਹਿੰਦਾ ਤੇਰੇ ਤੇ ਸ਼ਬਦ ਕੰਮ ਨਹੀਂ ਆਇਆ, ਤੂੰ ਲੋਕਾਂ ਨੂੰ ਕਹਿੰਦਾ ਸੀ ਏਦਾਂ, ਗੁਰਬਾਣੀ ਨੂੰ ਤੁਸੀਂ ਏਦਾਂ ਕਿਉਂ ਵਰਤਦੇ ਹੋ, ਗੁਰਬਾਣੀ ਦੁੱਖ ਦੂਰ ਕਰਦੀ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ, ਕੋਈ ਸ਼ੱਕ ਨਹੀਂ, ਪਰ ਗੁਰਬਾਣੀ ਨੂੰ ਗਿਆਨ ਰੂਪ ਵਿੱਚ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਗਲਤੀਆਂ ਆਪਣੀਆਂ ਛੱਡ ਕੇ ਠੀਕ ਹੋਈਦਾ। ਕੱਟਿਆ ਦੁੱਖ ਬਿਮਾਰੀ ਰੋਗ ਗੁਰੂ ਸਾਹਿਬ ਨੇ ਕੱਟਿਆ, ਗਿਆਨ ਨਹੀਂ ਕੱਟਿਆ, ਪਰ ਜਿੱਦਾਂ ਤੁਸੀਂ ਦੱਸਦੇ ਹੋ ਸ਼ਬਦ ਨੂੰ ਰੱਟਾ ਲਾ ਕੇ ਨਹੀਂ, ਸ਼ਬਦ ਨੂੰ ਕਮਾ ਕੇ, ਸ਼ਬਦ ਨੂੰ ਇੰਨੀ ਵਾਰੀ ਪੜੋ, ਸਵੇਰੇ ਉੱਠ ਕੇ ਪੜੋ, ਫਿਰ ਕੋਲ ਪਾਣੀ ਰੱਖੋ, ਪਾਣੀ ਪੀ ਲਓ ਜੀ, ਏਦਾਂ ਨਹੀਂ ਸ਼ਬਦ ਨੂੰ ਰੱਟਾ ਲਾ ਕੇ ਦੁੱਖ ਠੀਕ ਹੁੰਦਾ, ਸ਼ਬਦ ਨੂੰ ਕਮਾ ਕੇ ਜ਼ਿੰਦਗੀ 'ਚ ਲਾਗੂ ਕਰਕੇ ਦੁੱਖ ਠੀਕ ਹੁੰਦਾ, ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰੀਦਾ, ਤੇ ਕੁਛ ਵੀ ਨਹੀਂ ਦੁੱਖ ਰੋਗ ਛੱਡਦਾ ਗਿਆਨ ਗੁਰੂ ਦਾ। ਤਕਲੀਫਾਂ ਬੜੀਆਂ ਆਈਆਂ, ਮੁਸ਼ਕਲਾਂ ਬੜੀਆਂ ਆਈਆਂ, ਡਿੱਗਦਾ ਢਹਿੰਦਾ ਸੀ ਮੈਂ, ਡੋਲ ਚੱਲਿਆ ਸੀ ਮੈਂ, ਪਰ ਗੁਰੂ ਨੇ ਖੜੇ ਕਰ ਦਿੱਤਾ ਸਾਨੂੰ। ਕਾਇਮ ਕਰਤਾ ਮੇਰਾ ਵੈਦ ਗੁਰੂ ਗੋਬਿੰਦਾ ਜੀ ਮੇਰਾ ਵੈਦ ਵੈਦ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਕੱਟਦਾ ਸਮਝ ਸਮਝ ਲੈ ਕੇ ਗੁਰੂ ਦਾ ਗਿਆਨ ਲੈ ਕੇ ਜ਼ਿੰਦਗੀ ਚ ਕਰੀਏ ਲਾਗੂ ਤੇ ਸਾਰੇ ਦੁੱਖ ਰੋਗ ਕੱਟੇ ਗਏ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨੀ ਜਾਏ ਫਿਰ ਤੇ ਭਾਈ ਨਜ਼ਾਰਾ ਹੀ ਆ ਜਾਂਦਾ ਤੇ ਜੇ ਕਹੀਏ ਵੀ ਏਦਾਂ ਹੀ ਰੱਟਾ ਲਾਈ ਜਾਓ ਰੱਟਾ ਲਾਈ ਜਾਓ ਰੱਟਾ ਲਾਈ ਜਾਓ ਏਦਾਂ ਨੀ ਗੱਲ ਬਣਦੀ ਕਮਾਉਣਾ ਪੈਂਦਾ ਗਿਆਨ ਭਲਾ ਕਰਦਾ ਜੇ ਕਮਾਇਆ ਜਾਵੇ ਜ਼ਿੰਦਗੀ ਵਿੱਚ ਲਾਗੂ ਕਰ ਲਈਦਾ ਵੀ ਆਹ ਕੰਮ ਨਵਾਂ ਹੈ ਤੇ ਮੈਂ ਸੁਣਿਆ ਮੈਂ ਮਹਾਰਾਜ ਦਾ ਬਚਨ ਤੇ ਮੈਂ ਜ਼ਿੰਦਗੀ 'ਚ ਲਾਗੂ ਕਰਾਂਗਾ ਸੱਚਾ ਗਿਆਨ ਬੰਦੇ ਦਾ ਭਲਾ ਕਰ ਦਿੰਦਾ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗਿਆਨ ਭਲਾ ਕਰ ਦਿੰਦਾ ਤੇ ਜਿੱਦਾਂ ਹੁਣ ਆਪਾਂ ਪੜ੍ਹਿਆ ਨਾ ਵੀ ਨਿਤ ਨਿਤ ਲੇਹੋ ਨਾ ਚੀਜ਼ ਦੇ ਅੰਤ ਕਾਲ ਜਮ ਮਾਰੇ ਠੇ ਅਗਲੀ ਪੰਕਤੀ
ਐਸਾ ਦਾਰੂ ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ
ਮੂਰਖ ਮਨਾ ਇਹ ਦਵਾਈ ਖਾ ਲੈ ਜਿਹਦੇ ਖਾਣ ਕਰਕੇ ਤੇਰੇ ਵਿਕਾਰ ਖਤਮ ਹੋ ਜਾਣ ਹਾਂਜੀ
ਰਾਜ ਮਾਲ ਜੋ ਬਨ ਸਭ ਸ਼ਾਮ ਰੱਥ ਫਿਰੰਦੇ ਦਿਸੈ ਥਾਮ
ਰੱਥ ਫਿਰੇਗਾ ਰੱਥ ਫਿਰਨਾ ਕੀ ਹੁੰਦਾ ਸੂਰਜ ਘੁੰਮਣਾ ਇੱਕ ਥਾਂ ਤੋਂ ਦੂਜੇ ਥਾਂ ਤੇ ਚੱਲਿਆ ਜਾਣਾ ਤੇ ਕਹਿੰਦੇ ਰਾਜ ਮਾਲ ਜੋਬਨ ਸਭ ਛਾਂ ਵੇ ਤੇ ਛਾਂ ਹੈ ਜਿਵੇਂ ਛਾਂ ਹੈ ਨਾ ਛਾਂ ਰਾਜ ਬੜਾ ਬੇੜਾ ਰਾਜ ਹੈ ਜੀ ਬੱਲੇ ਬੱਲੇ ਬਹੁਤ ਹੈ ਮਾਲ ਬਹੁਤ ਹੈ ਜੋਬਨ ਹੈ ਸਾਡੇ ਤੇ ਜਵਾਨੀ ਹੈ ਜਵਾਨੀ ਦਾ ਇੱਕ ਟਾਈਮ ਹੈ ਯਾਰ ਇੱਕ ਸਮਾਂ ਹੈ ਇੱਕ ਉਛਾਲ ਹੈ ਤੁਹਾਡੇ ਚ ਜਿੰਨੇ ਕੁ ਚਾਲੀਆਂ ਵਾਲੇ ਪੰਜਾਹ ਵਾਲੇ ਮਾਫ਼ ਕਰਨਾ ਜਿਹੜੇ ਸੱਠਾਂ ਸਾਲਾਂ ਦੇ ਬੈਠੇ ਆ ਉਹ ਵੀ ਕਦੇ ਨਾ ਕਦੇ ਜਵਾਨ ਸਨ ਜਿਹੜੇ ਪੰਜਾਹ ਤੋਂ ਉੱਪਰ ਚਲੇ ਗਏ ਆ ਬਿਲਕੁਲ ਐ ਕਦੇ ਉਹ ਵੀ 20 ਸਾਲਾਂ ਦੇ 18 ਸਾਲਾਂ ਦੇ ਜਵਾਨੀ ਆਈ ਸੀ ਇਹ ਚਲੇ ਗਈ ਜਵਾਨੀ ਸਭ ਤੋਂ ਚਲੇ ਜਾਣੀ ਹੈ ਜਦੋਂ ਰੱਥ ਫਿਰਨਾ ਹੈ ਮਤਲਬ ਜਦੋਂ ਸੂਰਜ ਘੁੰਮਣਾ ਹੈ ਉਹ ਤੇ ਰੱਥ ਹੈ ਚੱਲ ਰਿਹਾ ਸੂਰਜ ਇੱਧਰ ਹੈ ਫਿਰ ਇੱਥੇ ਹੈ ਫਿਰ ਇੱਥੇ ਹੈ ਫਿਰ ਇੱਥੇ ਹੈ ਜਿਹੜੀ ਛਾਂ ਤੇਰੇ ਵਿਹੜੇ 'ਚ ਸੀ ਉਹ ਹੁਣ ਦੂਜੇ ਵਿਹੜੇ 'ਚ ਚਲੇ ਗਈ ਇਹ ਮਾਇਆ ਹੈ ਤਾਂ ਥਾਂ ਬਦਲਦੀ ਰਹਿੰਦੀ ਹੈ ਜਿਹੜੀ ਜਵਾਨੀ ਪਹਿਲਾਂ ਤੇਰੇ ਤੇ ਸੀ ਹੁਣ ਤੇਰੇ ਪੁੱਤ ਤੇ ਹੁਣ ਤੇਰੇ ਤੇ ਨਹੀਂ ਛਾਂ ਇੱਕ ਥਾਂ ਤੋਂ ਦੂਜਾ ਥਾਂ ਬਦਲ ਲੈਂਦੀ ਹੈ ਮਾਇਆ ਅੱਜ ਤੇਰੇ ਕੋਲ ਹੈ ਕੱਲ ਤੇਰੇ ਕੋਲ ਨਹੀਂ ਹੋਏਗੀ ਰਾਜ ਅੱਜ ਤੇਰੇ ਕੋਲ ਹੈ ਕੱਲ ਤੇਰੇ ਕੋਲ ਨਹੀਂ ਹੋਏਗਾ ਜਿਵੇਂ ਰਾਜ ਦੇ ਹੰਕਾਰ ਵਿੱਚ ਰਾਜ ਮੱਧ ਵਿੱਚ ਆ ਕੇ ਬੰਦੇ ਕਿੰਨਾ ਕੁਝ ਕਰਦੇ ਆ ਤੇ ਅਸੀਂ ਵੇਖਦੇ ਹੀ ਆ ਰਾਜਿਆਂ ਨੂੰ ਮਿੰਟਾਂ ਦੇ ਵਿੱਚ ਲਾਇਆ ਜਾਂਦਾ ਕਿ ਨਹੀਂ ਪਤਾ ਹੀ ਨਹੀਂ ਲੱਗਦਾ ਰਾਤੋਂ ਰਾਤ ਦਿਓ ਜੀ ਅਸਤੀਫੇ ਛੱਡੋ ਜੀ ਹੁਣੀ ਕੁਰਸੀ ਛੱਡ ਪਈ ਤੇ ਪਤਾ ਲੱਗਣਾ ਰਾਜ ਅੱਜ ਕਿਸੇ ਕੋਲ ਹੈ ਕੱਲ ਕਿਸੇ ਕੋਲ ਹੋਏਗਾ ਆਪਾਂ ਹਿਸਾਬ ਲਾ ਲਓ 4 ਮਹੀਨੇ ਪਹਿਲਾਂ ਪੰਜਾਬ 'ਚ ਰਾਜਾ ਕੋਈ ਹੋਰ ਸੀ ਅੱਜ ਪੰਜਾਬ ਦਾ ਰਾਜਾ ਕੋਈ ਹੋਰ ਹੈ ਤੇ ਆਉਣ ਵਾਲੇ 4 ਮਹੀਨਿਆਂ ਬਾਅਦ ਰਾਜਾ ਕੋਈ ਹੋਰ ਹੋਵੇਗਾ ਇੱਕੋ ਕੁਰਸੀ ਤੇ ਬੰਦੇ ਬਦਲ ਰਹੇ ਨੇ ਮੰਤਰੀ ਬਦਲ ਰਹੇ ਨੇ MLA ਦੀਆਂ ਕੁਰਸੀਆਂ ਤੇ ਹੁਣ ਹੋਰ ਬੈਠੇ ਆ 4 ਮਹੀਨਿਆਂ ਨੂੰ ਹੋਰ ਬੈਠੇ ਹੋਣਗੇ ਇਹ ਤੇ ਰੱਥ ਹੈ ਬਈ ਇਹਨਾਂ ਚੀਜ਼ਾਂ ਦਾ ਕੋਈ ਮਾਣ ਹੁੰਦਾ ਇਹਨਾਂ ਚੀਜ਼ਾਂ ਦਾ ਕਾਹਦਾ ਮਾਣ ਹੁੰਦਾ ਇਸੇ ਕਰਕੇ ਰਾਜ ਮਾਲ ਜੋਬਨ ਸਭ ਛਾਂ ਵੇ ਤੇ ਛਾਂ ਹੈ ਜੋਬਨ ਹੋਇਆ ਰਾਜ ਹੋਇਆ ਮਾਲ ਹੋਇਆ ਪੈਸਾ ਹੋਇਆ ਅੱਜ ਪੈਸਾ ਹੈ ਕੱਲ ਨਹੀਂ ਹੈ ਕੀ ਪਤਾ ਕਿਹੜੇ ਵੇਲੇ ਗਰੀਬੀ ਆ ਜਾਣੀ ਕਦੋਂ ਸਭ ਚਲੇ ਜਾਣਾ ਕਦੋਂ ਉਜੜ ਜਾਣਾ ਕੋਈ ਨਿਆਣਾ ਇਦਾਂ ਦਾ ਪੈਦਾ ਹੋ ਜਾਂਦਾ ਸਾਰਾ ਕੁਝ ਹੀ ਉਜਾੜ ਕੇ ਰੱਖ ਦਿੰਦਾ ਕਈ ਵਾਰੀ ਬਿਮਾਰੀ ਘਰ 'ਚ ਇਦਾਂ ਦੀ ਆ ਜਾਂਦੀ ਕਿੱਲਿਆਂ ਦੇ ਕਿੱਲੇ ਵੇਚ ਕੇ ਲੱਗ ਜਾਂਦੇ ਉੱਤੇ ਰੋਗ ਕਈ ਵਾਰੀ ਘਰ 'ਚ ਇਦਾਂ ਦਾ ਆ ਜਾਂਦਾ ਕੇਸ ਇਦਾਂ ਦਾ ਪੈ ਜਾਂਦਾ ਸਾਰੇ ਤੇ ਸਾਰੀਆਂ ਜ਼ਮੀਨਾਂ ਵਿਕ ਜਾਂਦੀਆਂ ਇਸ ਕਰਕੇ ਪੈਸੇ ਦਾ ਜਵਾਨੀ ਦਾ ਰਾਜ ਦਾ ਕਾਹਦਾ ਮਾਣ ਹੈ ਕਾਹਦਾ ਮਾਣ ਹੈ ਪੜ੍ਹਦੇ ਹੁੰਦੇ ਨਾ ਪਹਿਲਾਂ ਪਹਿਲਾਂ ਧਾਰਨਾ ਪੜ੍ਹਦੇ ਹੁੰਦੇ ਸੀ ਐਵੇਂ ਨਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ 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 ਐਵੇਂ ਨਾ ਸਦਾ ਨਹੀਂ ਜਗ ਰਹਿਣਾ ਐਵੇਂ ਨਾ ਮਾਣ ਕਰੀ 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 ਸਦਾ ਨਹੀਂ ਜਗ ਰਹਿਣਾ ਐਵੇਂ ਨਾ ਮਾਣ ਸਦਾ ਨਹੀਂ ਜਗ ਰਹਿਣਾ ਸਦਾ ਨਹੀਂ ਜਗ
ਲਗ ਰਹਿਣਾ ਸਦਾ ਨਹੀਂ ਲਗ ਰਹਿਣਾ
ਐਵੇਂ ਨਾ ਪਾਲ ਕਰੀ ਸਦਾ ਨਹੀਂ ਜਗ ਐਵੇਂ ਨਾ ਪਾਲ ਕਰੀ ਸਦਾ ਨਹੀਂ ਜਗ ਰਹਿਣਾ
ਐਵੇਂ ਨਾ ਪਾਲ ਕਰੀ ਸਦਾ ਨਹੀਂ ਜਗ ਰਹਿਣਾ ਐਵੇਂ ਨਾ ਪਾਲ
ਐਵੇਂ ਨਾ ਆਕੜ ਕਰਕੇ ਬਹਿ ਜਾਈ ਕਿਤੇ ਬੜਾ ਪੈਸਾ ਹੈ ਜੀ ਸਾਡੇ ਕੋਲ ਬੜਾ ਜੋਬਨ ਆਇਆ ਜੀ ਬੜਾ ਰਾਜ ਹੈ ਜੀ ਇਹ ਸਦਾ ਨਹੀਂ ਰਹਿਣਾ ਅੱਜ ਸਾਡੇ ਕੋਲ ਹੈ ਕੱਲ ਇਹ ਸਾਡੇ ਕੋਲ ਨਹੀਂ ਹੋਣਾ ਕਬੀਰ ਗਰਭ ਨਾ ਕੀਤੀ ਹੈ ਰੰਗ ਨਾ ਹੱਸੀ ਹੈ ਕੋਏ ਅੱਜ ਉਹ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਇਆ ਕਬੀਰ ਗਰਭ ਨਾ ਕੀਤੀ ਹੈ ਦੇਹੀ ਦੇਖ ਸਰੰਗ ਆਜ ਕੱਲ ਤੱਜ ਜਾਹੋਗੇ ਜਿਉਂ ਕਾ ਚੁਰੀ ਕਾਹਦਾ ਮਾਨ ਕਰਨਾ ਸਰੀਰ ਦਾ ਮਾਨ ਦੇਹ ਦਾ ਮਾਨ ਕਾਹਦਾ ਮਾਨ ਹੈ ਐਵੇਂ ਨਾ ਮਾਣ ਕਰੀ ਮਨਾ ਸਭ ਕੁਝ ਪ੍ਰਾਪਤ ਕਰਕੇ ਵੀ
ਗਰੀਬੀ ਚੰਗੀ ਹੁੰਦੀ ਹੈ
ਮਨ ਦੇ ਤਲ ਤੇ
ਗਰੀਬੀ ਚੰਗੀ ਹੁੰਦੀ ਹੈ ਕੀ ਲੈਣਾ ਵੱਡਿਆ ਚੰਗੀ ਹੁੰਦੀ ਹੈ ਕੀ ਲੈਣਾ ਵੱਡਿਆ ਬਣ ਕੇ ਗਰੀਬੀ ਬਣ ਕੇ ਗਰੀਬੀ ਚੰਗੀ ਹੁੰਦੀ ਹੈ ਵਜਿਆ ਬਣ ਕੇ
ਗਰੀਬੀ ਚੰਗੀ ਹੁੰਦੀ ਹੈ ਪੜੋ ਪੜੋ ਪੜੋ
ਗਰੀਬੀ ਚੰਗੀ ਹੁੰਦੀ ਹੈ ਕੀ ਲੈਣ ਵਜਿਆ ਬਣ ਕੇ ਗਰੀਬੀ ਚੰਗੀ ਹੁੰਦੀ ਹੈ
ਮਨ ਦੇ ਤਲ ਤੇ ਗਰੀਬੀ ਦੀ ਗੱਲ ਹੈ ਏਦਾਂ ਥੋੜਾ ਹੁਣ ਜੇ ਆਪਾਂ ਸਾਰੇ ਜਾਣੇ ਕਹੀਏ ਚੱਲ ਮਨਾ ਪਾਟੇ ਕੱਪੜੇ ਪਾਏ ਆ ਪਾਟੇ ਹੀ ਠੀਕ ਹੈ ਕੱਚਾ ਕੋਠਾ ਕੱਚਾ ਕੋਠਾ ਹੀ ਠੀਕ ਹੈ ਟੈਲ ਵਾਲਿਆਂ ਦੀ ਛੱਤ ਹੈ ਟੈਲ ਵਾਲੇ ਹੀ ਰਹਿਣਗੇ ਲੈਂਟਰ ਪਾਓ ਹੀ ਨਾ ਗਰੀਬੀ ਚੰਗੀ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਮਾਈ ਕਰਨੀ ਹੈ ਗਰੀਬੀ ਚ ਕਾਹਨੂੰ ਰਹਿਣਾ ਅੱਗੇ ਜਾਣਾ ਚਾਰ ਪੈਸੇ ਚਾਹੀਦੇ ਆ ਘਰ ਵੱਡਾ ਲੈਣਾ ਵੱਡਾ ਲੈਣਾ ਹੋਰ ਵੱਡਾ ਲੈਣਾ ਹੋਰ ਵੱਡਾ ਲੈਣਾ ਕੱਪੜੇ ਚੰਗੇ ਪਾਉਣੇ ਨੇ ਗਰੀਬ ਥੋੜਾ ਰਹਿਣਾ ਗਰੀਬੀ ਚੰਗੀ ਹੁੰਦੀ ਹੈ ਸਾਡੇ ਲਈ ਗਰੀਬੀ ਚੰਗੀ ਹੁੰਦੀ ਹੈ ਦੁਨੀਆਂ ਨੇ ਕਿਤੇ ਦੀ ਕਿਤੇ ਲੋਕ ਪਹੁੰਚ ਗਏ ਹੈ
ਮਤਲਬ ਇਹਦਾ ਇਹ ਨਹੀਂ ਹੈ ਮਨ ਦੇ ਤਲ ਤੇ ਹਿਰਦੈ ਗਰੀਬੀ ਰੱਖਣੀ ਹੈ। ਮਨਾ ਅੱਜ ਚਾਰ ਪੈਸੇ ਤੇਰੇ ਕੋਲ ਹੈ ਤੇ ਐਵੇਂ ਆਕਣਾ ਨਾ ਕਰ, ਅੰਦਰ ਗਰੀਬੀ ਠੀਕ ਹੈ, ਮਨ ਦੇ ਤਲ ਤੇ ਆਪਣੇ ਆਪ ਨੂੰ ਨੀਵਾਂ ਰੱਖ। ਕਾਹਦੇ ਲਈ ਆਕੜ ਕਰਦਾ ਫੋਕੀ? ਬੜਾ ਪੈਸਾ, ਬੜਾ ਰਾਜ ਹੈ ਜੀ ਸਾਡਾ, ਬੜੀ ਬੱਲੇ ਬੱਲੇ ਹੈ ਜੀ ਸਾਡੀ। ਮਨ ਦੇ ਤਲ ਦੇ ਉੱਤੇ ਅਸੀਂ ਗਰੀਬੀ ਰੱਖਣੀ ਹੈ, ਕੋਈ ਗੱਲ ਨਹੀਂ। ਫਿਰ ਕੀ ਹੋਇਆ? ਅੰਦਰ ਅਸੀਂ ਗਰੀਬੀ ਨਮਾਣੇ ਬਣ ਕੇ ਰਹਿਣਾ, ਆਪਣੇ ਆਪ ਨੂੰ ਨਮਾਣੇ ਰੱਖਣਾ ਹੈ, ਗਰੀਬੀ ਮਨ ਦੇ ਤਲ ਤੇ ਰੱਖਣੀ ਹੈ। ਤਾਂ ਕਰਕੇ ਰਾਜ ਮਾਲ ਜੋਬਨ ਸਭ ਛਾਮ, ਰਥ ਫਰੰਦੇ ਦਿਸ ਹੈ ਥਾਮ। ਇਹ ਇੱਕ ਥਾਂ ਤੋਂ ਦੂਜੇ ਥਾਂ ਤੇ ਇਹਨੇ ਚਲੇ ਜਾਣਾ ਹੈ। ਅਗਲੀ ਪੰਕਤੀ,
ਦੇਹ ਨਾ ਨਾਉ ਨਾ ਹੋਵੇ ਜਾ, ਉੱਥੇ ਦੇਹ ਇੱਥੇ ਸਭ ਰਾ।
ਗਿਆਨ ਕੰਮ ਆਉਣਾ ਉੱਥੇ, ਉੱਥੇ ਦਿਨ ਹੈ, ਉੱਥੇ ਕਾਲੀ ਰਾਤ ਨਹੀਂ ਹੈ, ਪਖੰਡ ਦਾ ਜਾਲ ਨਹੀਂ ਹੈ। ਦੇਹ ਨਾ ਨਾਉ ਨਾ ਹੋਵੇ ਜਾਤ, ਉੱਥੇ ਤੇਰੀ ਵਡਿਆਈ ਬੱਲੇ ਬੱਲੇ, ਤੂੰ ਬੜਾ ਵੱਡਾ ਹੈ, ਤੇਰੀ ਸਰੀਰ ਬੜਾ ਸੋਹਣਾ ਹੈ, ਤੇਰੀ ਜਾਤ ਬੜੀ ਉੱਚੀ ਹੈ, ਇਹ ਨਹੀਂ ਪੁੱਛਿਆ ਜਾਂਦਾ। ਜਦੋਂ ਮਨ ਸ਼ਾਂਤ ਹੋਣਾ ਉਹ ਗਿਆਨ ਨਾਲ ਹੋਣਾ ਹੈ, ਉੱਥੇ ਜਾਤ ਕਰਕੇ ਜਾਂ ਕੋਈ ਏਦਾਂ ਨਹੀਂ, ਉੱਥੇ ਪ੍ਰਾਪਤੀ ਗਿਆਨ ਨਾਲ ਹੋਣੀ ਹੈ, ਸਮਝ ਲੈਣੀ ਹੈ ਜ਼ਿੰਦਗੀ ਵਿੱਚ। ਉਹਦੇ ਵਿੱਚ ਜਾਤ ਉੱਚੀ ਹੋਵੇ ਬੜਾ ਨਾਮ ਹੈ, ਨਹੀਂ ਭਾਈ, ਜਿੱਥੇ ਮਨ ਦੀ ਸ਼ਾਂਤੀ ਪਈ ਹੈ, ਉੱਥੇ ਜਿੱਥੇ ਮਨ ਦਾ ਟਿਕਾ ਪਿਆ, ਉੱਥੇ ਤੇਰੀ ਸੁੰਦਰਤਾ, ਤੇਰਾ ਵੱਡਾ ਨਾਮ, ਤੇਰੀ ਜਾਤ ਕੰਮ ਨਹੀਂ ਆਉਣੀ, ਉੱਥੇ ਸਦਾ ਹੀ ਦਿਨ ਹੈ, ਸੱਚਾਈ ਹੈ, ਇੱਥੇ ਸਭ ਰਾਤ। ਜਿੱਥੇ ਝੂਠ ਦੀ ਰਾਤ ਛਾਈ ਹੋਈ ਹੈ, ਵਿਕਾਰਾਂ ਦੀ ਰਾਤ ਹੈ, ਉੱਥੇ ਸਦਾ ਹੀ ਸੱਚ ਹੈ, ਜਿੱਥੇ ਗੁਰੂ ਦਾ ਗਿਆਨ ਹੈ, ਸੱਚਾ ਗਿਆਨ ਹੈ ਜਿੱਥੇ। ਅਗਲੀਆਂ ਪੰਕਤੀਆਂ ਸੁਣੋ, ਕਹਿੰਦੇ ਭਾਈ ਫਿਰ ਤੂੰ ਬੜੇ ਤਰ੍ਹਾਂ ਦੇ ਸਾਧਨ ਕਰਦਾ, ਪਖੰਡ ਕਰਦਾ, ਤੂੰ ਕਿਧਰੇ ਹਵਨ ਕਰਦਾ, ਬੜੇ ਤਰੀਕੇ ਵਰਤਦਾ ਹਵਨ ਕਰਨਾ, ਤੇ ਏਦਾਂ ਕਰਿਆ ਕਰ। ਹਾਂਜੀ,
ਸਾਧ ਕਰ ਸਮਧਵਾ ਕ੍ਰਿਸ਼ਨਾ ਕਿਉਂ ਦੇਨ, ਕਾਮ ਕ੍ਰੋਧ ਅਗਨੀ ਸਿਓ ਮੇਲ।
ਕਹਿੰਦੇ ਭਾਈ ਜਿਹੜਾ ਤੈਨੂੰ ਚਸਕੇ ਪਏ ਨੇ ਨਾ, ਚਸਕੇ ਸਵਾਦ ਪਏ ਨੇ, ਸਾਧ ਕਰ ਸਮਧਾਂ, ਕਹਿੰਦੇ ਆਪਣੇ ਸਮੱਗਰੀ ਜਿਹੜੀ ਪਾਉਂਦੇ ਹੋ ਤੁਸੀਂ ਹਵਨ ਵਿੱਚ, ਆਪਣੇ ਸਵਾਦਾਂ ਨੂੰ ਛੱਡਦੇ ਸਮੱਗਰੀ ਪੈ ਗਈ, ਤ੍ਰਿਸ਼ਨਾ ਘਿਓ ਤੇਲ, ਤ੍ਰਿਸ਼ਨਾ ਆਪਣੀ ਛੱਡਦੇ ਘਿਓ ਤੇਲ ਪੈ ਗਿਆ, ਕਾਮ ਕ੍ਰੋਧ ਅਗਨੀ ਸਿਓ ਮੇਲ, ਕਾਮ ਕ੍ਰੋਧ ਨੂੰ ਛੱਡ ਅੱਗ ਬਾਲੀ ਗਈ, ਇਹ ਹਵਨ ਵਾਲ ਜੇ ਬਾਲਣਾ। ਹਾਂਜੀ,
ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੇ ਸੋ ਪਰਵਾਨ।
ਹੋਮ ਕਰਦਾ, ਹੋਮ ਜਗ ਕਰਦਾ, ਪਾਠ ਪ੍ਰਾਣ ਕਰਾਉਂਦਾ, ਪ੍ਰਾਣਾਂ ਦੇ ਪਾਠ ਘਰੇ ਕਰਾਉਂਦਾ, ਉਹਦੇ ਭਾਣੇ ਵਿੱਚ ਲਾਅ ਆਫ ਨੇਚਰ, ਕੁਦਰਤ ਦੇ ਨਿਯਮ ਵਿੱਚ ਚੱਲਣ ਲੱਗ ਜਾ, ਇਹੀ ਪਾਠ ਪ੍ਰਾਣ ਨੇ। ਮੈਂ ਪਾਠ ਕਰਾ ਲਵਾਂ ਪ੍ਰਾਣਾਂ ਦਾ, ਮੈਂ ਜਗ ਕਰਾ ਲਵਾਂ, ਮੈਂ ਘਰੇ ਹਵਨ ਕਰਾ ਲਾਂ। ਕਹਿੰਦੇ ਛੱਡ ਦੇ ਕੁਦਰਤ ਦੇ ਵਿਧਾਨ ਨੂੰ, ਸਮਝ ਲਓ ਜੋ ਤਿਸ ਭਾਵੈ ਸੋ ਪ੍ਰਵਾਨ, ਕੁਦਰਤ ਦੇ ਨਿਯਮਾਂ ਨੂੰ ਪ੍ਰਵਾਨ ਕਰਨਾ ਸਿੱਖ ਲੈ, ਉਹ ਭਾ ਜਾਣ ਸਾਨੂੰ, ਉਹਨੂੰ ਪ੍ਰਵਾਨ ਕਰਨਾ ਸਿੱਖ। ਵੀ ਵੇਖੋ ਬੁੱਢੇ ਹੋਣਾ ਹੈ, ਹੋਣਾ ਹੈ, ਮਰਨਾ ਵੀ ਹੈ, ਹੈ ਮੌਤ ਵੀ ਹੈ, ਜੰਮਣ ਵੀ ਹੈ, ਮਰਨ ਵੀ ਹੈ, ਜਨਮੰਗ ਤਾਂ ਮਰਨੰ, ਇਹ ਸਭ ਕੁਝ ਨਾਲ ਨਾਲ ਚੱਲਦਾ ਆਇਆ। ਇਹੀ ਕਹਿੰਦੇ ਤੇਰੇ ਪਾਠ ਪ੍ਰਾਣ ਨੇ, ਨਿਜਮਾਂ ਨੂੰ ਸਮਝ ਕੇ ਪ੍ਰਵਾਨਗੀ ਦੇ ਦੇ, ਆਪਣੇ ਮਨ ਤੋਂ ਪ੍ਰਵਾਨ ਕਰ ਲੈ। ਬੁਢੇਪਾ ਲੋਕ ਪ੍ਰਵਾਨ ਕਰਨ ਲਈ ਤਿਆਰ ਨਹੀਂ, ਲੋਕੀ ਖੁੱਸ ਜਾਂਦੇ ਨੇ ਰਾਜ ਪਰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਬੰਦਿਆਂ ਦਾ ਮਰਨਾ ਕੁਦਰਤੀ ਹੈ, ਹਜ਼ਾਰਾਂ ਐਕਸੀਡੈਂਟ ਹੁੰਦੇ ਨੇ, ਕੁਦਰਤੀ ਹੈ, ਪਰ ਅਸੀਂ ਮਨੋ ਪ੍ਰਵਾਨਗੀ ਨਹੀਂ ਦਿੰਦੇ ਵੀ ਠੀਕ ਹੈ ਕੁਦਰਤੀ ਹੈ, ਜੰਮਣਾ ਤੇ ਮਰਨਾ ਕੁਦਰਤੀ ਹੈ, ਪਰ ਅਸੀਂ ਮਨੋ ਪ੍ਰਵਾਨਗੀ ਦੇ ਦਈਏ ਤੇ ਸਮਝ ਲਓ ਸਾਡੇ ਸਭ ਜੱਗ ਹੋ ਗਏ, ਪਾਠ ਪ੍ਰਾਣ ਹੋ ਗਏ, ਸਾਨੂੰ ਨਹੀਂ ਲੋੜ, ਇਹਦੇ ਨਾਲ ਸਾਰਾ ਕੁਝ ਹੀ ਹੋ ਜਾਣਾ। ਹਾਂਜੀ,
ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਹੋ ਨਿਧਾਨ।
ਕਹਿੰਦੇ ਜਿਨ੍ਹਾਂ ਦੇ ਕੋਲ ਆ ਖਜ਼ਾਨਾ ਤਪ ਕਾਗਜ਼ ਬਣ ਗਿਆ ਤੇਰਾ ਸੱਚਾ ਗਿਆਨ ਉਹਦੇ ਉੱਤੇ ਲਿਖ ਦਿੱਤਾ ਗਿਆ ਨਿਸ਼ਾਨ ਬਣ ਗਿਆ ਜਿਨ੍ਹਾਂ ਕੋਲ ਇਹ ਖਜ਼ਾਨਾ ਲਿਖਿਆ ਹੋਇਆ ਹੈ ਉਹੀ ਅਸਲੀ ਧਨਵੰਤ ਨੇ ਅਗਲੀਆਂ ਪੰਕਤੀਆਂ ਚ।
ਸੇ ਧਨਵੰਤ ਦਿਸੈ ਘਰ ਜਾਏ ਨਾਨਕ ਧਨਨੀ ਜਨਨੀ ਮਾਏ।
ਨਾਨਕ ਜਨਨੀ ਧਨੀ ਮਾਏ ਕਹਿੰਦੇ ਉਹੀ ਅਸਲੀ ਧਨਵੰਤ ਹਨ ਜਿਨ੍ਹਾਂ ਕੋਲ ਗਿਆਨ ਦਾ ਖਜ਼ਾਨਾ ਹੈ ਨਾਮ ਜਿਨ੍ਹਾਂ ਨੇ ਇਕੱਠਾ ਕਰ ਲਿਆ ਹੈ ਤੇ ਨਾਨਕ ਜਨਨੀ ਉਹ ਜਨਨੀ ਜਿਹੜੀ ਹੈ ਉਹਨਾਂ ਦੀ ਮਾਂ ਵੀ ਧੰਤਾ ਯੋਗ ਹੈ ਉਹ ਜਿਨ੍ਹਾਂ ਨੇ ਅਕਲ ਲਈ ਹੈ ਜਿਨ੍ਹਾਂ ਨੇ ਸਮਝ ਲਈ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ। ਤਾਂ ਕਰਕੇ ਵੀਰੋ ਭਰਾਵੋ ਭੈਣੋ ਜ਼ਿੰਦਗੀ ਨੂੰ ਸਵਾਰਨ ਵਾਲੇ ਪਾਸੇ ਤੁਰੀਏ ਜ਼ਿੰਦਗੀ ਨੂੰ ਸੋਹਣਾ ਬਣਾਈਏ ਤੇ ਉਹ ਬਣੇਗੀ ਜਦੋਂ ਸੱਚਾ ਗਿਆਨ ਲੈਣਾ ਸਿੱਖ ਲਵਾਂਗੇ ਅਕਲ ਲੈਣੀ ਸਿੱਖ ਲਵਾਂਗੇ ਨਵਾਂ 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 ਰੋਜ਼ ਸਿੱਖਦੇ ਰਵਾਂਗੇ। ਸਿਚੁਏਸ਼ਨ ਬਦਲੇਗੀ ਹਾਲਾਤ ਬਦਲਣਗੇ ਆਹ ਗੱਲ ਨੋਟ ਕਰ ਹਾਲਾਤ ਬਦਲਦੇ ਪਰ ਬੰਦੇ ਕੋਲ ਨਾ ਬਦਲਦੇ ਹਾਲਾਤਾਂ ਲਈ ਬਦਲਵੀ ਮਤ ਹੈ ਅਕਲ ਹੈ ਹਾਲਾਤ ਬਦਲ ਸਾਡੇ ਕੋਲ ਇੰਨੀ ਸਮਝ ਨਹੀਂ ਕਿ ਬਦਲਦੇ ਹਾਲਾਤਾਂ ਨਾਲ ਅਸੀਂ ਡੀਲ ਕਰ ਸਕੀਏ। ਠੀਕ ਹੈ ਹੁਣ ਸਮਝੋ ਪੁੱਤ ਮਾਂ ਪਾਲਦੀ ਹੈ ਪੁੱਤ ਪਾਲਦੀ ਹੈ ਧੀ ਨੇ ਬਗਾਨੇ ਘਰ ਜਾਣਾ ਇਹ ਸਾਡੇ ਦਿਮਾਗ ਵਿੱਚ ਧੀ ਕਿਸੇ ਬਗਾਨੇ ਦੀ ਬਣ ਜਾਏਗੀ ਇਹ ਸਾਡੇ ਦਿਮਾਗ 'ਚ ਹੈ ਨਾ ਜੀ ਬੋਲੋ ਜਿਨ੍ਹਾਂ ਕੋਲੇ ਧੀਆਂ ਨੇ ਉਹਨਾਂ ਦੇ ਦਿਮਾਗ 'ਚ ਹੈ ਨਾ ਵੀ ਧੀ ਕਿਸੇ ਬਗਾਨੇ ਦੀ ਬਣ ਜਾਏਗੀ ਭਲਾ ਜੇ ਬਗਾਨੀ ਦਾ ਪੁੱਤ ਬਣ ਜਾਏ ਫੇਰ ਇਹਦੀ ਤਿਆਰੀ ਹੈ ਇਹਦੀ ਤਿਆਰੀ ਦਿਮਾਗ ਸਾਡੇ 'ਚ ਇਹਦੀ ਤਿਆਰੀ ਤੇ ਹੈ ਵੀ ਮੇਰੀ ਧੀ ਕਿਸੇ ਬਗਾਨੇ ਦੀ ਬਣੇਗੀ ਹੋ ਸਕਦਾ ਸਾਡਾ ਪੁੱਤ ਵੀ ਬਗਾਨੀ ਦਾ ਬਣ ਜਾਏ ਜਿਹੜੀ ਨੂੰਹ ਆਵੇ ਉਹਦੇ ਮਗਰ ਐਸਾ ਲੱਗੇ ਮੁੜ ਕੇ ਉਹਦੀ ਉਹੀ ਗੱਲ ਸੁਣੇ ਆਪਾਂ ਪਾਲਿਆ ਸੀ ਨਿੱਕਾ ਹੁੰਦਾ ਉਹਦਾ ਗੰਦ ਮੰਦ ਚੁੱਕਿਆ ਪਹਿਲਾਂ ਤੇ ਮਾਂ ਦੇ ਢਿੱਡ 'ਚ ਰਿਹਾ ਉਹ ਬੱਚਾ ਮਾਂ ਦੇ ਢਿੱਡ 'ਚ ਰਿਹਾ ਤੇ ਮਾਂ ਦੇ ਪੇਟ ਵਿੱਚ ਬੱਚਾ ਰਿਹਾ ਮਾਂ ਦੇ ਢਿੱਡ ਦੇ ਵਿੱਚ ਬੱਚੇ ਦੀ ਗੰਦਗੀ ਹੁੰਦੀ ਉਹਦੀ ਖੁਰਾਕ ਵੀ ਅੰਦਰ ਹੀ ਹੈ ਉਹਦੀ ਕਿਰਿਆ ਵੀ ਮਾਂ ਦੇ ਅੰਦਰ ਹੀ ਕਿਰਿਆ ਵੀ ਮਾਂ ਦੇ ਅੰਦਰ ਪਰ ਇੱਕ ਗੱਲ ਹੋਰ ਵੇਖ ਲਓ ਸਾਇੰਸ ਨਹੀਂ ਸੀ ਆਈ ਤੇ ਮਾਂ ਦੇ ਢਿੱਡ ਵਿੱਚ ਪਤਾ ਹੈ ਆਪਾਂ ਨਿੱਕੇ ਹੁੰਦਿਆਂ ਨੇ ਸੁਣਿਆ ਬਾਬੇ ਧਾਰਨਾ ਕਰ ਗਾਉਂਦੇ ਸੀ ਜਦੋਂ ਪੁੱਠਾ ਲਟਕਦਾ ਸੀ ਉਹ ਦਿਨ ਭੁੱਲ ਗਏ ਉਹ ਸੁਣਿਆ ਤੁਸੀਂ ਮਤਲਬ ਬੜਾ ਮਾੜਾ ਪੁੱਠਾ ਲਟਕਦਾ ਸੀ ਮਾਂ ਦੇ ਢਿੱਡ 'ਚ ਦੁੱਖ ਭੋਗਦਾ ਸੀ ਤੁਸੀਂ ਮੈਨੂੰ ਜਵਾਬ ਦੇਣਾ ਉੱਥੇ ਬੱਚਾ ਬਣ ਰਿਹਾ ਸੀ ਉਹਦੇ ਅੰਗ ਬਣ ਰਹੇ ਸੀ ਪੈਰ ਬਣ ਰਹੇ ਸੀ ਉੱਥੇ ਦੁੱਖ ਹੈ ਕਿ ਸੁੱਖ ਹੈ ਜਿੱਥੇ ਤਿਆਰ ਹੋ ਰਿਹਾ ਉਹ ਬੋਲੋ ਦੁਨੀਆ ਵਿੱਚ ਬੱਚੇ ਲਈ ਸਭ ਤੋਂ ਸੇਫ ਥਾਂ ਮਾਂ ਦਾ ਢਿੱਡ ਹੈ ਸੇਫ ਇਹ ਤੇ ਕਮਲਿਆਂ ਨੇ ਸਾਨੂੰ ਇੰਨਾ ਹੀ ਸਮਝਾਈ ਜਾਣਾ ਸੀ ਬੱਚਾ ਪੁੱਠਾ ਲਟਕਦਾ ਬੱਚਾ ਪੁੱਠਾ ਲਟਕਦਾ ਹੁੰਦਾ ਕਿ ਬੱਚਾ ਸਾਰੇ ਢਿੱਡ 'ਚ ਘੁੰਮਦਾ ਹੁੰਦਾ ਬੋਲੋ ਉਹ ਤੇ ਘੁੰਮਦਾ ਕਦੇ ਉੱਪਰ ਕਦੇ ਥੱਲੇ ਉਹਦੇ ਲੱਤਾਂ ਮਾਰਦਾ ਬੱਚਾ ਪੂਰਾ ਘੁੰਮਦਾ ਮਾਂ ਦੇ ਪੇਟ ਵਿੱਚ ਇਹ ਥੋੜਾ ਸੀ ਵੀ ਪੁੱਠਾ ਹੀ ਲਟਕਦਾ ਸੀ ਕਿਉਂਕਿ ਉਦੋਂ ਜਦੋਂ ਬੱਚੇ ਦਾ ਜਨਮ ਹੁੰਦਾ ਸੀ ਤੇ ਬੱਚੇ ਦਾ ਜਨਮ ਹੋਣ ਵੇਲੇ ਸਿਰ ਬੱਚੇ ਦਾ ਪਹਿਲਾਂ ਆਉਂਦਾ ਸੀ ਇਹਨਾਂ ਨੂੰ ਇਹ ਲੱਗਦਾ ਸੀ ਜੇ ਸਿਰ ਪਹਿਲਾਂ ਆਇਆ ਇਹਦਾ ਮਤਲਬ ਬੱਚਾ ਪੁੱਠਾ ਹੈ ਵੀ ਢਿੱਡ 'ਚ ਪੁੱਠਾ ਹੀ ਹੁੰਦਾ ਹੋਣਾ ਇੱਥੋਂ ਹੀ ਇਹਨਾਂ ਨੇ ਹਿਸਾਬ ਲਾ ਕੇ ਧਾਰਨਾ ਬਣਾ ਲਈਆਂ ਵੀ ਤੂੰ ਪੁੱਠਾ ਲਟਕਦਾ ਸੀ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਵੀ ਮਾਂ ਦੇ ਢਿੱਡ 'ਚ ਤੇ ਬੜਾ ਦੁੱਖ ਭੋਗਦਾ ਸੀ। ਇਹਨਾਂ ਦੀ ਗੱਲ ਮੰਨ ਲਵੇ ਅਗਲਾ ਵੀ ਅੱਛਾ ਬਾਬਾ ਜੀ ਮੇਰੇ ਮੇਰੇ ਮੇਰੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਤੇ ਬੱਚਾ ਤੇ ਬਹੁਤ ਦੁਖੀ ਹੋਏਗਾ, ਅਰਦਾਸ ਕਰੋ। ਤੇ ਬੱਚੇ ਨੇ 9 ਮਹੀਨਿਆਂ ਬਾਅਦ ਆਉਣਾ, ਕੋਈ ਵੀ ਮਾਂ ਪਿਓ ਚਾਹੁੰਦਾ ਵੀ ਉਹਨਾਂ ਦਾ ਬੱਚਾ 6 ਮਹੀਨਿਆਂ ਬਾਅਦ ਹੀ ਪਹਿਲਾਂ ਹੀ ਆ ਜਾਏ, ਦੱਸੋ ਦੁੱਖ 'ਚੋਂ ਕੱਢੋ ਬੱਚੇ ਨੂੰ, ਫਿਰ ਕੋਈ ਅਰਦਾਸ ਕਰਾ ਦੂ ਏਦਾਂ ਦੀ ਵੀ ਬੱਚਾ ਪਹਿਲਾਂ ਹੀ ਬਾਹਰ ਆ ਜਾਏ, ਦੁੱਖ ਕਿਉਂ ਭੋਗ ਰਿਹਾ ਉੱਥੇ? ਕੋਈ ਹੈ ਮਾਂ ਪਿਓ ਏਦਾਂ ਦਾ ਜਿਹੜਾ ਇਹ ਅਰਦਾਸ ਕਰਾਵੇ ਵੀ ਬੱਚਾ ਇਹ ਤੇ 3 ਮਹੀਨੇ ਪਹਿਲਾਂ ਹੀ ਆ ਜਾਏ ਜੀ, ਦੁੱਖ ਨਾ ਭੋਗੇ। ਆਪਾਂ ਕਹਿੰਦੇ ਹਾਂ ਕਮਲਿਓ ਇਹ ਪ੍ਰਕਿਰਿਆ ਹੈ, ਇਹ ਸਿਸਟਮ ਹੈ, ਇਹਦੇ ਬਿਨਾਂ ਤੇ ਬੱਚਾ ਬਣਨਾ ਹੀ ਨਹੀਂ, ਉਹਤੇ ਤਿਆਰ ਹੀ ਨਹੀਂ ਹੋਣਾ। ਸੇਫ ਥਾਂ ਦੇ ਉੱਤੇ ਹੈ, ਸਭ ਤੋਂ ਸੇਫ ਜਗ੍ਹਾ ਮਾਂ ਦਾ ਢਿੱਡ ਹੈ, ਬਾਹਰ ਨਹੀਂ ਸੇਫ ਹੋ ਇੰਨਾ ਜਿੰਨਾ ਮਾਂ ਦੇ ਪੇਟ ਵਿੱਚ ਸੇਫ ਰਹਿੰਦਾ। ਤੇ ਇਹਨਾਂ ਨੇ ਕਿਹਾ ਵੀ ਬੜਾ ਦੁਖੀ ਸੀ, ਫਿਰ ਅਰਦਾਸਾਂ ਕਰਦਾ ਸੀ ਰੱਬਾ ਮੈਨੂੰ ਇੱਥੋਂ ਕੁੰਭੀ ਨਰਕ ਚੋਂ ਕੱਢ ਲੈ ਛੇਤੀ। ਏਦਾਂ ਹੀ ਫਿਰ ਕਹਿੰਦੇ ਉਹ ਦੁਨੀਆਂ ਵਿੱਚ ਆਇਆ, ਫਿਰ ਏਦਾਂ ਹੀ ਆਪਾਂ ਸੁਣਦੇ ਰਹੇ ਨਾ ਅੱਜ ਤੱਕ। ਨਹੀਂ, ਜਿਹੜਾ ਗੁਰਬਾਣੀ ਦੀਆਂ ਪੰਗਤੀਆਂ ਦੇ ਅਰਥਾਂ ਦੇ ਅਨਰਥ ਜਿਵੇਂ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਮਾਂ ਦੇ ਢਿੱਡ ਚ ਕਹਿੰਦੇ ਰੱਬ ਨੇ ਆਪਣਾ ਸਿਮਰਨ ਦਿੱਤਾ। ਸਿਮਰਨ ਕੀ ਹੈ? ਮਾਂ ਦੇ ਢਿੱਡ ਚ ਦੱਸੋ, ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਹੋਣਾ, ਸਿੱਖਾਂ ਦਾ ਬੱਚਾ ਭਲਾ ਮਾਂ ਦੇ ਢਿੱਡ ਚ ਕੀ ਕਰਦਾ ਹੋਣਾ? ਵਾਹਿਗੁਰੂ ਵਾਹਿਗੁਰੂ। ਮੁਸਲਮਾਨਾਂ ਦਾ ਬੱਚਾ ਕੀ ਕਰਦਾ ਹੋਣਾ? ਅੱਲਾ ਅੱਲਾ। ਮਤਲਬ ਮਾਂ ਦੇ ਢਿੱਡ ਵਿੱਚ ਵੱਖਰੇ ਵੱਖਰੇ ਰੱਬਾਂ ਦੇ ਨਾਮ ਜਪਦੇ ਹੋਣਗੇ। ਜਿਹੜੀਆਂ ਮਾਵਾਂ ਸ਼ਰਾਬ ਪੀਂਦੀਆਂ ਨੇ ਉਹਨਾਂ ਦਾ ਕੀ ਕਰੋਗੇ? ਜਿਹੜੀਆਂ ਮਾਵਾਂ ਰੱਬ ਨੂੰ ਹੀ ਨਹੀਂ ਮੰਨਦੀਆਂ, ਨਾਸਤਕਾਂ ਦੀਆਂ ਕਾਮਰੇਡਾਂ ਦੀਆਂ ਘਰ ਵਾਲੀਆਂ ਨੇ, ਜਿਹੜੀਆਂ ਬੀਬੀਆਂ ਵੀ ਕਮਿਊਨਿਸਟ ਨੇ, ਕਮਿਊਨਿਸਟ ਬੀਬੀਆਂ ਵੀ ਤਾਂ ਹੈਗੀਆਂ, ਕਾਮਰੇਡ ਦੀਆਂ ਬੀਬੀਆਂ ਮੰਨਦੀਆਂ ਨਹੀਂ ਰੱਬ ਨੂੰ, ਉਹਨਾਂ ਦਾ ਬੱਚਾ ਫਿਰ ਕੌਣ ਪਾਲਦਾ ਵੀ ਜਿਹੜਾ ਮਾਂ ਦੇ ਢਿੱਡ 'ਚ ਹੈ? ਇਹਦਾ ਅਰਥ ਇਹ ਸੀ ਕਿ ਮਾਂ ਦੇ ਢਿੱਡ ਵਿੱਚ ਬੱਚਾ ਕੁਦਰਤ ਦੇ ਨਿਯਮ ਤੋਂ ਬਾਹਰ ਜਾ ਹੀ ਨਹੀਂ ਸਕਦਾ। ਮਾਤ ਗਰਭ ਦੇ ਵਿੱਚ ਕੁਦਰਤ ਦੇ ਨਿਯਮਾਂ ਦਾ ਸਿਮਰਨ ਕਰਦਾ, ਨਿਯਮਾਂ ਦੇ ਅੰਡਰ ਰਹਿੰਦਾ। ਮਾਤ ਗਰਭ ਮੈਂ ਆਪਣ ਸਿਮਰਨ, ਨਿਯਮਾਂ ਦੇ ਵਿੱਚ ਬੱਝਿਆ ਹੋਇਆ, ਉਹਦੇ ਨਿਯਮਾਂ ਨੂੰ ਸਮਝਣਾ ਹੀ ਸਿਮਰਨ ਹੈ, ਲਾਅ ਆਫ ਨੇਚਰ ਨੂੰ ਸਮਝਣਾ ਹੀ ਸਿਮਰਨ ਹੈ। ਜਦੋਂ ਮਾਂ ਦੇ ਢਿੱਡ ਚੋਂ ਬਾਹਰ ਆਉਂਦਾ ਫਿਰ ਉਹ ਕੁਦਰਤ ਦੇ ਨਿਯਮਾਂ ਤੋਂ ਟੁੱਟ ਜਾਂਦਾ, ਆਪਣੀਆਂ ਮਰਜ਼ੀਆਂ ਲੱਗ ਜਾਂਦਾ ਕਰਨ, ਉੱਥੇ ਨਿਯਮਾਂ ਤੋਂ ਬਾਹਰ ਜਾ ਹੀ ਨਹੀਂ ਸਕਦਾ। ਮਾਂ ਦੇ ਢਿੱਡ ਵਿੱਚ ਸਿਮਰਨ ਹੋ ਰਿਹਾ ਸੀ, ਮਤਲਬ ਨਿਯਮਾਂ ਦੇ ਵਿੱਚ ਰਹਿਣਾ ਹੀ ਸਿਮਰਨ ਹੈ, ਕੁਦਰਤ ਦੇ ਨਿਯਮਾਂ 'ਚ ਰਹਿਣਾ। ਹੁਣ ਤੁਸੀਂ ਸਮਝੋ ਕਿਵੇਂ ਸਿਮਰਨ ਹੈ? ਬੁੱਢੇ ਹੋਣਾ, ਹਾਂਜੀ ਹੋਣਾ, ਇਹ ਹੈ ਸਿਮਰਨ। ਬਿਮਾਰੀ ਲੱਗਣੀ ਹੈ, ਹਾਂਜੀ ਲੱਗ ਜਾਂਦੀ ਹੈ, ਇਹ ਹੈ ਸਿਮਰਨ। ਮੌਤ ਹੋ ਗਈ, ਹੋ ਜਾਂਦੀ ਹੈ ਜੀ ਮੌਤ, ਇਹ ਹੈ ਸਿਮਰਨ। ਬੱਚਾ ਨਹੀਂ ਹੋਇਆ, ਕਈਆਂ ਦੇ ਨਹੀਂ ਹੁੰਦਾ ਜੀ, ਬਿਮਾਰੀ ਹੁੰਦੀ ਹੈ ਕੋਈ, ਇਹ ਹੈ ਸਿਮਰਨ। ਰਜਾ 'ਚ ਰਹਿਣਾ, ਰਜਾ 'ਚ ਰਹਿਣ ਨੂੰ ਸਿਮਰਨ ਕਹਿੰਦੇ ਹੈ, ਕੁਦਰਤ ਦੀ ਰਜਾ 'ਚ, ਵਿਧਾਨ ਵਿੱਚ ਰਜਾ 'ਚ ਰਹਿਣਾ। ਤੇ ਮਾਂ ਦੇ ਢਿੱਡ ਵਿੱਚ ਬੱਚਾ ਰਜਾ ਤੋਂ ਬਿਨਾਂ ਹੋਰ ਕਰ ਹੀ ਨਹੀਂ ਕੁਝ ਸਕਦਾ, ਉਹਨੂੰ ਰਹਿਣਾ ਹੀ ਪੈਂਦਾ ਹੈ। ਮਾਂ ਦੇ ਢਿੱਡ ਵਿੱਚ ਬੱਚਾ ਮਨ ਮਰਜ਼ੀ ਨਹੀਂ ਕਰ ਸਕਦਾ, ਮਾਂ ਦੇ ਢਿੱਡ ਵਿੱਚ ਬੱਚਾ ਰਜਾ ਵਿੱਚ ਹੀ ਰਹਿੰਦਾ ਹੈ, ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਹੀ ਕਰਦਾ ਹੈ। ਮਤਲਬ ਰਜਾ ਤੋਂ ਬਾਹਰ ਜਾਣਾ, ਨਿਯਮ ਤੋਂ ਉਲਟ ਚੱਲਣਾ ਹੀ ਬਾਹਰ ਆ ਕੇ ਕਰਦਾ, ਤੇ ਨਿਯਮ ਦੇ ਵਿੱਚ ਰਹਿਣਾ ਸਿਮਰਨ। ਸਿਮਰਨ ਉਹ ਕਰ ਰਿਹਾ ਜਿਹੜਾ ਨਿਯਮ 'ਚ ਰਹਿੰਦਾ, ਮਾਂ ਦੇ ਢਿੱਡ 'ਚ ਬੱਚਾ ਨਿਯਮ 'ਚ ਰਹਿੰਦਾ। ਤੇ ਸਾਨੂੰ ਇਹ ਸਿਖਾਇਆ ਸੀ ਵੀ ਪੁੱਠੇ ਲਟਕਦਾ ਬੰਦਾ ਬੜਾ ਦੁਖੀ ਹੁੰਦਾ, ਫਿਰ ਤੇ ਬੰਦਾ ਤਰਸੀ ਕਰੀ ਜਾਵੇ, ਬੱਚਾ ਪੈਦਾ ਹੋਣ ਵਾਲਾ, ਵੇਖ ਵੇਖ ਕੇ ਵੀ ਹਾਏ ਵਿਚਾਰਾ ਕਿੰਨਾ ਔਖਾ, ਹਾਏ ਵਿੱਚ ਕਿੰਨਾ ਔਖਾ, ਫਿਰ ਕਰ ਲਓ ਆਪਰੇਸ਼ਨ, ਬਾਹਰ ਕੱਢ ਲਓ। ਕਿਉਂ ਔਖਾ ਕਰਨਾ ਵਿਚਾਰੇ ਨੂੰ, ਬਾਹਰ ਕੱਢੋ, ਐ ਥੋੜਾ ਹੈ, ਬਾਹਰ ਕੱਢ ਲਓਗੇ ਫਿਰ ਉਦਾਂ ਦੀਆਂ ਮਸ਼ੀਨਾਂ 'ਚ 6-6 ਮਹੀਨੇ ਬੱਚੇ ਰੱਖਣੇ ਪੈਂਦੇ, 3-3 ਮਹੀਨੇ ਬੱਚਿਆਂ ਨੂੰ ਮਸ਼ੀਨਾਂ 'ਚ ਰੱਖਣਾ ਪੈਂਦਾ ਵੀ ਮਾਂ ਦੇ ਢਿੱਡ 'ਚੋਂ ਪਹਿਲਾਂ ਬਾਹਰ ਆ ਗਿਆ ਏ, ਇਹ 6 ਮਹੀਨਿਆਂ ਦਾ ਹੀ ਜੰਮ ਪਿਆ, 7ਵਾਂ ਜੰਮ ਪਿਆ, ਪਤਲੇ ਪਤਲੇ ਜੇ ਬੱਚੇ ਛੋਟੇ ਛੋਟੇ ਜੰਮ ਪੈਂਦੇ ਆ 7ਵਾਂ ਮਹੀਨੇ 'ਚ, ਬੱਚਾ 9 ਮਹੀਨੇ ਤੋਂ ਬਾਅਦ ਹੀ। ਇਹ ਤੇ ਸਗੋਂ ਨਾ ਸਾਡੀ ਕਾਮਨਾ ਹੋਵੇ ਕਿ ਹਰ ਔਰਤ ਦਾ ਬੱਚਾ ਪੂਰੇ ਟਾਈਮ ਤੇ ਪੈਦਾ ਹੋਵੇ, ਪੂਰੇ ਦਿਨ ਹੋ ਕੇ ਪੈਦਾ ਹੋਵੇ, ਉਹਨੂੰ ਕੋਈ ਬਿਮਾਰੀ ਨਾ ਹੋਵੇ, ਉਹਨੂੰ ਕੋਈ ਰੋਗ ਨਾ ਹੋਵੇ। ਪਰ ਸਾਨੂੰ ਕੀ ਕਹਿੰਦੇ ਹੁੰਦੇ ਸੀ, ਭੁੱਲ ਗਿਆ ਕਹਿੰਦੇ, ਤੂੰ ਪੁੱਠਾ ਲਟਕ ਗਿਆ। ਤੇ ਇਹ ਤੇ ਸਾਇੰਸ ਨੇ ਕੈਮਰਿਆਂ ਚ ਵਿਖਾਤਾ ਵੀ ਆਹ ਹੈ ਵੇਖ, ਸਾਇੰਸ ਆਈ ਇਹਨਾਂ ਨੇ ਕੈਮਰਿਆਂ ਦੇ ਵਿੱਚ ਅਲਟਰਾਸਾਊਂਡ ਕਰਦੇ ਆ ਤੇ ਬੱਚਾ ਵਿਖਾ ਦਿੰਦੇ ਵੀ ਆਹ ਫਿਰਦਾ ਹੈ, ਇਹ ਤੇ ਘੁੰਮ ਰਿਹਾ। ਨਹੀਂ ਤੇ ਇਹਨਾਂ ਦੀਆਂ ਗੱਪਾਂ ਹੀ ਚੱਲੀ ਜਾਣੀਆਂ ਸੀ ਸਾਰੀ ਜਿਹੜੀ ਚੱਲਣੀਆਂ ਸੀ ਕਿ ਨਹੀਂ, ਕਿਉਂ ਇਹਨਾਂ ਦੀਆਂ ਗੱਪਾਂ ਹੀ ਚੱਲੀ ਜਾਣੀਆਂ ਸੀ ਸਾਰੀ ਜ਼ਿੰਦਗੀ। ਹੁਣ ਮੈਂ ਕੀ ਕਿਹਾ, ਆਪਾਂ ਗੱਲ ਇਹ ਕਰ ਰਹੇ ਸੀ ਵੀ ਮਾਂ ਦੇ ਢਿੱਡ ਚ ਬੱਚਾ ਰਿਹਾ, ਫਿਰ ਪਾਲਿਆ, ਫਿਰ ਉਹਨੂੰ ਪੈਦਾ ਕੀਤਾ। ਆਪਾਂ ਤਿਆਰੀ ਕੀਤੀ ਹੋਈ ਹੈ, ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ, ਧੀ ਨੂੰ ਵੀ ਆਪਾਂ ਪਾਲਦੇ ਆ, ਮੇਰੀ ਧੀ ਮੇਰੀ ਧੀ, ਪਰ ਕਿਸੇ ਬਗਾਨੇ ਦੀ ਬਣ ਜਾਏਗੀ, ਮੈਂਟਲੀ ਅਸੀਂ ਤਿਆਰ ਹਾਂ। ਪਰ ਜੇ ਪੁੱਤ ਬਗਾਨੇ ਦਾ ਬਣ ਜਾਏਗਾ, ਇਹਦੇ ਲਈ ਅਸੀਂ ਮੈਂਟਲੀ ਕਦੇ ਤਿਆਰ ਨਹੀਂ ਹੁੰਦੇ। ਮੈਂ ਕਹਿ ਕੀ ਰਿਹਾ, ਇੱਕ ਹਾਲਾਤ ਵਾਸਤੇ ਤੇ ਤਿਆਰ ਹਾਂ, ਪਰ ਜੇ ਇੱਕਦਮ ਹਾਲਾਤ ਬਦਲ ਗਏ ਉਹਦੇ ਵਾਸਤੇ ਸਾਡੇ ਕੋਲ ਕੋਈ ਤਿਆਰੀ ਨਹੀਂ ਹੈ ਵੀਰੋ। ਸਾਡੇ ਕੋਲੇ ਨਾਲ ਦੀ ਨਾਲ ਤਿਆਰੀ ਹੋਣੀ ਚਾਹੀਦੀ ਹੈ। ਸਿਚੁਏਸ਼ਨ ਬਦਲ ਗਈ, ਹੁਣ ਮੈਂ ਵੀ ਬਦਲਾਂ। ਹਾਲਾਤ ਬਦਲ ਗਏ, ਹੁਣ ਮੈਂ ਵੀ ਬਦਲਾਂ। ਸੱਸ ਨੂੰ ਪਤਾ ਲੱਗ ਜੇ ਨੂੰਹ ਆ ਗਈ, ਇਹ ਕਹਿੰਦੀ ਹੈ ਮੈਂ ਮਾਲਕਣ ਘਰ ਦੀ ਬਣਾ, ਕੋਈ ਗੱਲ ਨਹੀਂ, ਚੱਕ ਚਾਬੀਆਂ ਸਾਂਭ ਲਾ, ਬਣ ਜਾ। ਹਾਲਾਤ ਬਦਲ ਗਏ, ਹੁਣ ਮੈਂ ਵੀ ਬਦਲਾਂ। ਪਿੱਪਲ ਦਿਆ ਪੱਤਿਆ ਕਿਉਂ ਫੜ ਫੜ ਲਾਈ ਹੈ, ਝੜ ਕੇ ਪੁਰਾਣੇ ਰੁੱਤ ਨਵਿਆਂ ਦੀ ਆਈ। ਹਾਲਾਤ ਬਦਲ ਗਏ ਨੇ, ਪਰ ਕੁਛ ਲੋਕ ਬਦਲਣਾ ਨਹੀਂ ਚਾਹੁੰਦੇ। ਜਿਹੜੇ ਬਦਲਦੇ ਨਹੀਂ, ਫਿਰ ਸਮਾਂ ਉਹਨਾਂ ਨੂੰ ਧੱਕੇ ਨਾਲ ਬਦਲਦਾ, ਚੱਕ ਕੇ ਪਰੇ ਮਾਰਦਾ। ਧਾਰਮਿਕ ਲੋਕਾਂ ਨੂੰ ਵੀ ਸੋਚਣਾ ਪੈਣਾ ਹੈ, ਹਾਲਾਤ ਬਦਲ ਲਏ ਨੇ, ਲੋਕ ਪੜ੍ਹ ਲਿਖ ਰਹੇ ਨੇ, ਜੇ ਨਹੀਂ ਬਦਲਣਗੇ ਤੇ ਦੁਖੀ ਹੋਣਗੇ। ਹਾਲਾਤ ਬਦਲ ਜਾਂਦੇ ਨੇ, ਆਪਣੇ ਆਪ ਨੂੰ ਬਦਲਣਾ ਸਿੱਖ ਲਓ। ਸਿਚੁਏਸ਼ਨ ਬਦਲ ਜਾਂਦੀ ਹੈ ਵੀਰੋ, ਅੱਜ ਆਪਾਂ ਐਂ ਤੁਰਦੇ ਹਾਂ, ਕੱਲ ਹੋ ਸਕਦਾ ਲੰਗੜੇ ਹੋ ਜਾਈਏ, ਗੋਡੇ ਦੁਖਣ ਲੱਗ ਜਾਣ, ਫਿਰ ਖੁੰਡੀ। ਹਾਲਾਤ ਬਦਲ ਗਏ, ਹੁਣ ਖੁੰਡੀ ਨਾਲ ਤੁਰਨਾ ਪੈਣਾ, ਹੋ ਸਕਦਾ ਵਾਕਰ ਨਾਲ ਤੁਰਨਾ ਪਵੇ, ਹੋ ਸਕਦਾ ਵੀਲ ਚੇਅਰ ਨੂੰ ਤੁਰਨਾ, ਬਾਹਾਂ ਮਾਰ ਮਾਰ ਕੇ ਤੁਰਨਾ ਪਵੇ। ਹਾਲਾਤ ਬਦਲ ਜਾਣ, ਜਦੋਂ ਸਿਚੁਏਸ਼ਨ ਬਦਲ ਜਾਵੇ ਆਪਣੇ ਆਪ ਨੂੰ ਬਦਲੀਦਾ। ਪਰ ਬਦਲਦੇ ਹਾਲਾਤਾਂ ਲਈ ਸਾਡੇ ਕੋਲ ਕੋਈ ਤਿਆਰੀ ਨਹੀਂ ਹੈ, ਕੋਈ ਤਿਆਰੀ ਨਹੀਂ ਸਾਡੀ। ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਹਾਲਾਤ ਬਦਲ ਜਾਂਦੇ ਆ, ਨਾਲ ਦੀ ਨਾਲ ਆਪਣੇ ਆਪ ਨੂੰ ਬਦਲ ਲਈਦਾ ਵੀ ਹਾਲਾਤ ਬਦਲ ਗਏ, ਫਟਾਫਟ ਬਦਲੋ, ਠੀਕ ਹੈ ਨਾ। ਹੁਣ ਆਪਾਂ ਲੱਖਾਂ ਦੇ ਇਕੱਠ ਚ ਕੀਰਤਨ ਕਰਦੇ ਹਾਂ, ਉਹ ਇੱਕ ਹਾਲਾਤ, ਹਾਲਾਤ ਬਦਲ ਗਏ, ਕਰੋਨਾ ਆ ਗਿਆ, ਦੁਆਨ ਆਪਾਂ ਬੰਦ ਕਰਤੇ, ਹੁਣ ਹਾਲਾਤ ਬਦਲ ਗਏ, ਹੁਣ ਆਪਾਂ ਇੱਦਾਂ ਬਹਿ ਕੇ ਕਰ ਰਹੇ ਹਾਂ। ਹੁਣ ਮੇਰਾ 100% ਮਨ ਮੰਨਦਾ ਵੀ ਦਮਦਮਾ ਟੀਵੀ ਘੱਟ ਤੋਂ ਘੱਟ 30-40 ਹਜ਼ਾਰ ਘਰਾਂ ਦੇ ਵਿੱਚ ਚੱਲ ਰਿਹਾ ਹੋਣਾ, ਉਹਦੀ TRP ਇੰਨੀ ਹੋਣੀ, ਆਪਣੇ ਯੂਟਿਊਬ ਚੈਨਲ ਤੇ ਵੀ ਸੁਣ ਰਹੇ ਹੋਣਗੇ। ਹਾਲਾਤ ਬਦਲ ਗਏ, ਸਿਚੁਏਸ਼ਨ ਬਦਲ ਗਈ, ਆਪਾਂ ਵੀ ਆਪਣੇ ਆਪ ਨੂੰ ਨਾਲ ਹੀ ਬਦਲ ਲਿਆ। ਜਮਾਨਾ ਸਾਇੰਸ ਆ ਗਈ, ਯੁੱਗ ਬਦਲ ਗਿਆ, ਹਾਲਾਤ ਬਦਲ ਗਏ, ਆਪਣੇ ਆਪ ਨੂੰ ਬਦਲ ਲਓ, ਆਪਣੇ ਆਪ ਨੂੰ ਨਾਲ ਹੀ ਬਦਲ ਲਈਦਾ ਹੁੰਦਾ। ਤੇ ਇਹ ਥੋੜਾ ਹੁੰਦਾ ਵੀ ਹੁਣ ਆਹ ਹਾਲਾਤ ਨੇ, ਨਹੀਂ ਭਾਈ, ਹਾਲਾਤ ਬਦਲਦੇ ਰਹਿੰਦੇ ਨੇ, ਕਦੇ ਇਕਸਾਰ ਨਹੀਂ ਰਹਿੰਦੇ, ਜਮਾਨੇ ਬਦਲ ਜਾਂਦੇ ਨੇ ਤੇ ਸਾਨੂੰ ਬਦਲਣਾ ਸਿੱਖਣਾ ਪੈਣਾ, ਤਿਆਰੀ ਰੱਖਣੀ ਪੈਣੀ ਹੈ। ਜਿਹੜੇ ਪੁੱਤ ਐਂ ਲੱਗਦਾ ਵੀ ਮੇਰੀ ਬਹੁਤ ਕੇਅਰ ਕਰਨਗੇ, ਹੋ ਸਕਦਾ ਲੱਤ ਮਾਰਨ ਸਾਡੇ, ਜਦੋਂ ਲੱਤ ਮਾਰਨਗੇ ਫਿਰ ਹਾਲਾਤ ਬਦਲਣਗੇ, ਤੇ ਉਦੋਂ ਫਿਰ ਕੀ ਕਰਨਾ, ਉਹਦੀ ਤਿਆਰੀ ਸਾਨੂੰ ਕਰਨੀ ਪੈਣੀ। ਜਿਹੜੇ ਧੀਆਂ ਪੁੱਤ ਐਂ ਲੱਗਦਾ ਵੀ ਸਾਡੇ ਬਿਨਾਂ ਬਚ ਨਹੀਂ ਸਕਦੇ, ਇਹ ਤੇ ਮਰ ਜਾਣਗੇ ਸਾਡੇ ਬਿਨਾਂ, ਹੋ ਸਕਦਾ ਕੱਲ ਨੂੰ ਸਾਡੇ ਨਾਲ ਬੁਰੀ ਕਰਨ, ਪਰ ਮੈਂਟਲੀ ਪ੍ਰਪੇਅਰ ਹੋਣਾ ਪੈਣਾ ਹੈ। ਜਿਹੜੇ ਨਿਆਣੇ ਅੱਜ ਬਹੁਤ ਤੁਹਾਨੂੰ ਵਧੀਆ ਵਧੀਆ ਲੱਗਦੇ ਆ, ਜਿਵੇਂ ਜਿਵੇਂ ਜਵਾਨ ਹੁੰਦੇ ਕਈ ਵਾਰੀ ਇੱਥੋਂ ਨਿਕਲ ਜਾਂਦੇ ਆ, ਮੈਂਟਲੀ ਪ੍ਰਪੇਅਰ ਹੋਣਾ ਪੈਣਾ ਹੈ। ਇਹ ਵੱਡੇ ਹੋਣਗੇ, ਅੱਜ ਤਾਂ ਮੇਰੇ ਸਹਾਰੇ ਨੇ ਪਰ ਇਹਨਾਂ ਨੇ ਉਡਾਰੀ ਮਾਰ ਜਾਣੀ ਹੈ। ਰੋਜ਼ ਬਦਲਣਾ ਪੈਣਾ, ਸਿੱਖਣਾ ਪੈਣਾ, ਨਹੀਂ ਤੇ ਪਿੱਛੇ ਰਹਿ ਜਾਣਾ, ਜ਼ਮਾਨਾ ਬਦਲ ਜਾਏਗਾ। ਇਹ ਇਹ ਗੱਲ ਪੱਕਾ ਨੋਟ ਕਰਨੀ ਕਿ ਬਦਲਦੇ ਹਾਲਾਤਾਂ ਲਈ ਸਾਡੇ ਕੋਲ ਕੋਈ ਤਿਆਰੀ ਨਹੀਂ, ਪਰ ਜਿਹਦੇ ਕੋਲ ਗਿਆਨ ਹੈ, ਸਮਝ ਹੈ, ਹਾਲਾਤ ਬਦਲਦੇ ਨੇ, ਮਿੰਟ ਚ ਹੀ ਪਲੈਨਿੰਗ ਚੇਂਜ ਕਰ ਲੈਂਦਾ। ਗਰੀਬੀ ਆ ਗਈ, ਤਨਖਾਹ ਕਿੰਨੀ ਸੀ 50,000, ਇੱਕਦਮ 10 ਤੇ ਆ ਗਿਆ, ਓਏ ਹੋਏ ਹੋਏ ਹੋਏ, 50 ਤੋਂ ਸਿੱਧਾ ਹੀ 10, 50 ਤੋਂ 10 ਨਾਲ ਹੀ ਪਲੈਨਿੰਗ ਉਹਦਾ ਮਾਇੰਡ ਕਰ ਲੈਂਦਾ ਵੀ ਕੋਈ ਗੱਲ ਨਹੀਂ, ਐ ਨੀ ਐ ਕਰ ਲਾਂਗੇ, ਐ ਨੀ ਐ ਕਰ ਲਾਂਗੇ, ਐ ਨੀ ਐ ਕਰ ਲਾਂਗੇ, ਉਹਦੀ ਪਲੈਨਿੰਗ ਫਟਾਫਟ ਕਰ ਲੈਂਦਾ। 10,000 ਤੋਂ ਸਿੱਧੀ 50,000 ਹੋ ਜੇ, ਫਟਾਫਟ ਉਹਦਾ ਮਾਇੰਡ ਪਲੈਨਿੰਗ ਕਰ ਲੈਂਦਾ, ਕੋਈ ਗੱਲ ਨੀ, ਫਿਰ ਐ ਨੀ ਐ, ਐ ਨੀ ਐ ਕਰ ਲਾਂਗੇ, ਹਾਲਾਤ ਬਦਲਣਗੇ, ਸੋਚਣਾ ਪੈਣਾ, ਨਾਲ ਦੀ ਨਾਲ ਨਵੇਂ ਦੀ ਪਲੈਨਿੰਗ ਕਰਨੀ ਪੈਣੀ। ਤੁਸੀਂ ਬਾਹਰ ਚੱਲੇ ਹੋ, ਕੈਨੇਡਾ ਜਾਣ ਲੱਗੇ ਬੱਚੇ, ਹੁਣ ਪਲੈਨਿੰਗ ਕੀ ਕੀਤੀ ਹੋਈ ਹੈ, ਕੈਨੇਡਾ ਜਾਵਾਂਗੇ, ਫਟਾਫਟ ਸੈਟਲ ਹੋ ਜਾਵਾਂਗੇ, 4-5 ਸਾਲਾਂ ਚ PR ਆ ਜਾਏਗੀ, ਪੱਕੇ ਹੋ ਜਾਵਾਂਗੇ, ਮੰਮੀ ਡੈਡੀ ਨੂੰ ਸੱਦ ਲਾਂਗੇ, ਘਰ ਬਣਾ ਲਾਂਗੇ, ਵੀਜ਼ਾ ਲੱਗਿਆ ਹੀ ਨਹੀਂ, ਹਾਲਾਤ ਬਦਲ ਗਏ, ਫਟਾਫਟ ਫਿਰ ਬਦਲੋ ਵੀ ਕੋਈ ਗੱਲ ਨੀ, ਜੇ ਇੱਥੇ ਹੀ ਰਹਿਣਾ ਫਿਰ ਆਹ ਕਰ ਲਾਂਗੇ, ਆਹ ਕਰ ਲਾਂਗੇ, 25 ਲੱਖ ਲਾਣ ਲੱਗੇ ਸੀ, ਹੁਣ 25 ਲੱਖ ਨਾਲ ਆਹ ਕੰਮ ਸ਼ੁਰੂ ਕਰ ਲਾਂਗੇ, ਹੁਣ ਆਪਾਂ ਇਹ ਕਰ ਲਾਂਗੇ, ਹੁਣ ਇਹ ਕਰ ਲਾਂਗੇ, ਫਟਾਫਟ ਨਵੀਂ ਪਲੈਨਿੰਗ ਤਿਆਰ ਰੱਖੋ। ਸਾਡੀ ਪ੍ਰੋਬਲਮ ਹੈ, ਕੈਨੇਡਾ ਦੀ ਤਿਆਰੀ ਤੇ ਪਲੈਨਿੰਗ ਹੈਗੀ ਸੀ, ਪਰ ਜੇ ਇੱਥੇ ਰਹਿਣਾ ਪੈ ਗਿਆ ਉਹਦੇ ਲਈ ਕੋਈ ਵੀ ਪਲੈਨਿੰਗ ਹੈ ਨਹੀਂ। ਪਰ ਸਿਆਣਾ ਸਮਝਦਾਰ ਉਹ ਹੈ ਜਿਹਦਾ ਮਾਇੰਡ ਫਟਾਫਟ ਪਲੈਨਿੰਗ ਕਰੇ, ਨਵੇਂ ਦੀ ਤਿਆਰੀ ਕਰੇ, ਤਾਂ ਸਮਝਦਾਰ ਗਿਣੇ ਜਾਓਗੇ, ਜ਼ਿੰਦਗੀ ਦੀ ਹਰ ਮੁਸ਼ਕਲ ਨਾਲ ਲੜਨ ਦੀ ਜੇ ਜਾਚ ਹੋਵੇ ਤੇ ਕਲਾ ਹੋਵੇ, ਇਹ ਤਾਂ ਹੋਏਗਾ ਜੇ ਸੱਚਾ ਗਿਆਨ ਜ਼ਿੰਦਗੀ 'ਚ ਹੋਏਗਾ। ਤਾਂ ਕਰਕੇ ਅਕਲ ਨਾਲ ਜ਼ਿੰਦਗੀ ਜੀਣੀ ਹੈ, ਸਮਝ ਨਾਲ, ਹਾਲਾਤ ਜਦੋਂ ਵੀ ਬਦਲਣ ਨਾਲ ਦੀ ਨਾਲ ਆਪਣੇ ਆਪ ਨੂੰ ਚੇਂਜ ਕਰਕੇ, ਹਾਲਾਤਾਂ ਦੇ ਹਿਸਾਬ ਨਾਲ ਫਟਾਫਟ ਆਪਣੇ ਆਪ ਨੂੰ ਬਦਲਣਾ ਪੈਣਾ। ਨਵੀਂ ਸਿਚੁਏਸ਼ਨ ਦੇ ਵਿੱਚ ਕਿੱਦਾਂ ਜੀਣਾ, ਇਹਨਾਂ ਹਾਲਾਤਾਂ 'ਚ ਕਿੱਦਾਂ ਜੀਣਾ, ਇਹਨਾਂ ਹਾਲਾਤਾਂ 'ਚ ਕਿੱਦਾਂ ਜੀਣਾ, ਉਹ ਸਾਨੂੰ ਸਿੱਖਣਾ ਪੈਣਾ। ਠੀਕ ਹੈ ਜੀ ਪਿਆਰਿਓ, ਸੋ ਇਹ ਅਸੀਂ ਤਕਨੀਕ ਸਿੱਖੀਏ ਸਤਿਗੁਰ ਦੀ ਬਾਣੀ ਤੋਂ, ਸੇਧ ਲਈਏ ਜ਼ਿੰਦਗੀ ਜਿਉਣ ਦਾ ਢੰਗ ਲਈ, ਅਸੀਂ ਤਰੀਕਾ ਸਲੀਕਾ ਸਤਿਗੁਰ ਤੋਂ ਸਿੱਖੀਏ। ਆਓ, ਠੰਡ ਦਾ ਮੌਸਮ ਹੈ, ਕਈਆਂ ਨੇ ਘਰਾਂ ਨੂੰ ਜਾਣਾ ਹੈ, ਕੁਝ ਸੰਗਤਾਂ ਨੇ ਇੱਥੇ ਠਹਿਰਨਾ ਤੇ ਕੱਲ ਨੂੰ ਐਤਵਾਰ ਦਾ ਦੀਵਾਨ ਲੱਗਣਾ ਦਿਨੇ, ਸਮਾਂ ਆਪ ਨੂੰ ਪਤਾ ਹੀ ਹੈ 12 ਵਜੇ, ਤੇ ਜਿਹੜੀ ਜਿਹੜੀ ਸੰਗਤ ਨੇ ਦਿਨੇ ਦੀਵਾਨ ਤੇ ਹਾਜ਼ਰੀ ਭਰਨੀ ਆਓ, ਜਿਹੜੇ ਘਰਾਂ 'ਚ ਸੁਣਦੇ ਆ ਕੱਲ ਇੱਥੇ ਆ ਕੇ ਵੀ ਹਾਜ਼ਰੀ ਭਰ ਸਕਦੇ ਆ, ਜਿਨ੍ਹਾਂ ਨੇ ਆਉਣਾ ਆ ਜਾਇਓ, ਤੇ ਸਾਰਿਆਂ ਨੂੰ ਬੇਨਤੀ ਹੈ ਕਿ ਸਮਝਦਾਰ ਹੋ ਕੇ ਜਿਨ੍ਹਾਂ ਦੱਸਣ ਦੁਰਮਤ ਵੰਨਿਆ ਮਿੱਤਰ ਅਸਾਡੇ ਸਹੀ, ਨਵੇਂ ਸਾਲ ਵਿੱਚ ਚੰਗੇ ਮਿੱਤਰ ਬਣਾਓ, ਹੋਂ ਢੁਨੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਗਈ, ਹੈ ਵਿਰਲੇ ਥੋੜੇ ਹੈ, ਤੇ ਆਪਾਂ ਉਹਨਾਂ ਨੂੰ ਮਿੱਤਰ ਬਣਾ ਕੇ ਚੱਲਣਾ ਜਿਹੜੇ ਸਾਡੀ ਜ਼ਿੰਦਗੀ 'ਚ ਕੋਈ ਸੋਹਣਾ ਕਰਨ, ਸੋਹਣਾ ਬਦਲਾਵ ਲਿਆਉਣ, ਚੇਂਜ ਲੈ ਕੇ ਆਉਣ, ਸੋਹਣੀ ਜ਼ਿੰਦਗੀ ਜੀਣ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਸੋ ਇਹ ਆਪਾਂ ਸਾਰੇ ਨਿੱਤ ਅਰਦਾਸ ਕਰਦੇ ਹੀ ਹਾਂ।
ਜਿੰਨਾ ਮਿਲਿਆ ਤੇਰਾ ਨਾਮ ਕਿਤਨ ਸਾਵੇ ਮਿਲੀ ਉਹਦਾ ਪਿਆਰਿਆ, ਮਿਲਿਆ ਤੇਰਾ ਨਾਮ ਕਿਤਨ ਸਾਵੇ ਮਿਲੀ ਉਹਦਾ ਪਿਆਰਿਆ। Oh,
ਖੜਿਆ ਕਰੋ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੈਂਡਿਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇਤ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਲੜੀ ਹੈ। ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਹਫ਼ਤਾਵਾਰੀ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਰਾਤਰੀ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ, ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਅਣਜਾਣ ਜੇ ਬਚੇ ਜਾਣ ਕੇ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਣੀ। ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਉਣੇ, ਹੁਣ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ। ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ, ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸ, ਤੁਮ ਹੀ ਸਜਣ ਸੋਹੇਲੇ, ਰੱਖੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਧਨਸਰੀ ਮਹਲਾ ਚੌਥਾ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤਿਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅਣੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।